साहिब जी दंडौत बंदन अनक बार सर्व कला समरथ डोलन ते राखहु प्रभु नानक दे कर हाथ ज्यो जानह त्यो राख हार प्रभ तेरे केते गणौ असंख अवगण मेरिया असंख अवगण खते फेरे नित प्रात सद भूली मोह मगन बिकराल माया तौ प्रसादी कूली लोक करत बिकार बिखड़े प्रभ निरहु ते निरिया बिनवंत नानक दया धारहु काड भव जल फेरिया ज्यों बुलावह त्यों बोलह स्वामी कुदरत कवन हमारी साध संग नानक जस गायो जो प्रभ की अत प्यारी सतगुरु गरीब निवाज अंतर जामी वालिये कुल आलम जुगो जुग अटल श्री गुरु ग्रंथ साहिब जी की पवित्र हजूरी विच सुभायमान परम सत्कार योग साध संगत जीओ सतगुरां दी पावन गोद विच हाजरी भरदिया होया मुख रसना पवित्र करिए गुर चरणा विच सीस चकाउंदिया प्रेम सत्कार सहित सरबत संगतां बुलाओ वाहिगुरु जी का खालसा वाहिगुरु जी की फतेह। सतगुरां दे बख्शिश कीते होए अमोलक गुरबाणी भंडार दे विचों पावन पवित्र शब्द कीर्तन रूप विच संगतां सरवण कीता लख खुशियां पात साहिया जे सतगुर नदर करे। इंसान नूं जीवन अंदर लखां ही खुशियां और लखां ही बादशाहियां वर्गे आनंद प्राप्त हुंदे ने कदों जे सतगुर नदर करे जे सतगुरु महाराज जी अपनी कृपा भरी नज़र कर देन। खास तौर ते खुशियां दे मौके ते ए शब्द संगतां ने अनेकां वार कीर्तन रूप विच सरवण कीता होवेगा। लखां खुशियां हन बेअंत आनंद हन पर तदों जदों सतगुरु जी मेहर भरी निगाह करन जद गुरु की नदरे इनायत होवे गुरु की नदरे करम होवे तां जीवन अंदर सदा खुशियां दी प्राप्ति हुंदी है। और वो नदर किवें प्राप्त होवे गुरु की मेहर दी निगाह किवें मिले गुरबाणी ने सानू यही उपदेश बख्शिश कीता है कि किस तरीके गुरु की मेहर दी निगाह हासिल करनी है। जीवन अंदर मनुख दियां अनेकां ख्वाहिशां हन अनेकां इच्छावां हन। सतगुरु जी फरमान करदे ने प्रेमियां गुरु दर तों वख वख कुछ मंगण दी लोड़ नहीं सबे थोक प्राप्ते जे आवै एक हथ। थोक तों भाव बहुत वस्तुआं सारियां ही वस्तुआं प्राप्त हो जांदियां हन जे सब नालों अमोलक सब नालों कीमती एक वस्तु हाथ विच आ जावे ਉਹ ਇੱਕ ਵਸਤੂ ਕੀ ਹੈ? ਉਹ ਹੈ ਵਾਹਿਗੁਰੂ ਦਾ ਨਾਮ। ਜਦ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਬਿਰਤੀ ਜੁੜ ਜਾਵੇ, ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ, ਤਾਂ ਬਾਕੀ ਸਾਰੇ ਪਦਾਰਥ ਜੋ ਹਨ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੇ ਨੇ। ਕਿਸੇ ਵਸਤੂ ਦੀ ਕੋਈ ਕਮੀ ਬਾਕੀ ਰਹਿ ਹੀ ਨਹੀਂ ਜਾਂਦੀ। ਮਨੁੱਖ ਗੁਰੂ ਦਰ ਤੇ ਅਰਦਾਸ ਕਰਦਿਆਂ ਹੋਇਆਂ ਦੁਨਿਆਵੀ ਮੰਗਾਂ ਮੰਗਦਾ ਹੈ। ਸੱਚ ਹੈ ਗੁਰੂ ਕੇ ਸਿੱਖ ਨੇ ਮੰਗਣਾ ਵੀ ਤਾਂ ਗੁਰੂ ਪਾਸੋਂ ਹੀ ਹੈ, ਹੋਰ ਕਿਸੇ ਕੋਲੋਂ ਤਾਂ ਮੰਗਣਾ ਹੀ ਨਹੀਂ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਇਉਂ ਇੱਕ ਗੁਰੂ ਦੇ ਕੋਲੋਂ ਹੀ ਗੁਰਸਿੱਖ ਨੇ ਮੰਗਣਾ ਹੈ। ਸੰਸਾਰਕ ਮਨੋਕਾਮਨਾਵਾਂ ਦੀ ਪੂਰਤੀ ਵਾਸਤੇ ਵੀ ਗੁਰਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਨੀ ਹੈ। ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁਤ ਦੇਹ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇਹ। ਮੰਗਣਾ ਤਾਂ ਗੁਰੂ ਪਾਸੋਂ ਹੈ, ਪਰ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਸਾਨੂੰ ਇਹ ਸਿੱਖਿਆ ਦਿੰਦੇ ਨੇ ਕਿ ਐ ਗੁਰਸਿੱਖ ਪਿਆਰਿਆ, ਮੰਗਣਾ ਤਾਂ ਸੱਚ ਇੱਕ। ਜੇ ਗੁਰੂ ਪਾਸੋਂ ਮੰਗਣਾ ਹੈ ਤਾਂ ਇੱਕ ਸੱਚ ਸਰੂਪ ਵਾਹਿਗੁਰੂ ਦੇ ਨਾਮ ਦੀ ਮੰਗ ਕਰ। ਆਪਾਂ ਦੁਨਿਆਵੀ ਦਾਤਾਂ ਤਾਂ ਮੰਗਦੇ ਹਾਂ, ਪਰ ਗੁਰਸਿੱਖੀ ਦੀ ਨਾਮ ਦੀ ਦਾਤ ਨਹੀਂ ਗੁਰੂ ਪਾਸੋਂ ਮੰਗਦੇ। ਹਜ਼ੂਰ ਸਿੱਖਿਆ ਦਿੰਦੇ ਨੇ ਇੱਕ ਵਾਹਿਗੁਰੂ ਦੇ ਨਾਮ ਦੀ ਦਾਤ ਗੁਰੂ ਪਾਸੋਂ ਮੰਗ ਲੈ, ਜਿਸ ਤੁਸ ਦੇਵੈ ਆਪ, ਜਿਸਨੂੰ ਪ੍ਰਸੰਨ ਹੋ ਕੇ ਆਪ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣ, ਤਾਂ ਫਿਰ ਕਿਸੇ ਵਸਤੂ ਦੀ ਕੋਈ ਕਮੀ ਰਹਿ ਨਹੀਂ ਜਾਂਦੀ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਵਾਹਿਗੁਰੂ ਸਰਬੱਤ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ। ਜਿਸ ਵੀ ਇੱਛਾ ਨੂੰ ਲੈ ਕੇ, ਜਿਸ ਵੀ ਮਨੋਕਾਮਨਾ ਨੂੰ ਲੈ ਕੇ ਭਗਤੀ ਕੀਤੀ ਜਾਵੇ, ਨਾਮ ਜਪਿਆ ਜਾਵੇ, ਬਾਣੀ ਪੜ੍ਹੀ ਜਾਵੇ, ਅਰਦਾਸ ਬੇਨਤੀ ਕੀਤੀ ਜਾਵੇ, ਵਾਹਿਗੁਰੂ ਇੱਛਾਵਾਂ ਦੀ ਪੂਰਤੀ ਕਰਦਾ ਹੈ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜਾ ਕੈ ਵਸ ਹੈ ਕਾਮ ਧੇਨਾ। ਉਹ ਅਕਾਲ ਪੁਰਖ ਵਾਹਿਗੁਰੂ ਐਸਾ ਹੈ, ਕਾਮ ਧੇਨਾ ਵੀ ਜਿਸ ਦੇ ਵਸ ਵਿੱਚ ਹਨ। ਕਾਮ ਧੇਨ ਇੱਕ ਸਵਰਗਾਂ ਦੀ ਗਊ ਮੰਨੀ ਜਾਂਦੀ ਹੈ, ਜਿਸ ਬਾਰੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਉਸ ਦੇ ਕੋਲੋਂ ਜੋ ਵੀ ਮੰਗੋ ਉਸੇ ਵੇਲੇ ਮਿਲ ਜਾਂਦਾ ਹੈ। ਕਾਮ ਦਾ ਅਰਥ ਹੈ ਕਾਮਨਾ। ਕਾਮ ਕਾਮ ਸਭ ਕੋ ਕਾ ਹੈ, ਕਾਮਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਧੇਨ ਦਾ ਅਰਥ ਹੈ ਗਊ, ਕਾਮਨਾਵਾਂ ਵਾਲੀ ਗਊ। ਮਹਾਰਾਜ ਫਰਮਾਉਂਦੇ ਨੇ ਕਿ ਵੇਖ ਜੀਵ, ਜੇ ਇੱਕ ਕਾਮ ਧੇਨ ਗਊ ਸਭ ਕੁਛ ਕਿਸੇ ਜੀਵ ਨੂੰ ਦੇ ਸਕਦੀ ਹੈ, ਤਾਂ ਉਹ ਕਾਮ ਧੇਨਾ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਹੀ ਪੈਦਾ ਕੀਤੀਆਂ ਹਨ। ਉਸ ਪਰਮੇਸ਼ਰ ਤੇ ਹੀ ਰਚਨਾ ਹੈ, ਉਸ ਦੀ ਆਗਿਆ ਵਿੱਚ ਹਨ, ਉਸ ਦੇ ਵਸ ਵਿੱਚ ਹਨ। ਸਪਸ਼ਟ ਹੈ ਕਿ ਉਹ ਵਾਹਿਗੁਰੂ ਸਭ ਕੁਝ ਦੇਣ ਹਾਰਾ ਹੈ, ਸਾਰੇ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਐ ਮੇਰੇ ਜੀਅੜੇ, ਐ ਅੰਤਸ਼ਕਰਨ, ਐ ਮੇਰੇ ਮਨ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਧਿਆਈਏ, ਉਸਦਾ ਧਿਆਨ ਹਿਰਦੇ ਵਿੱਚ ਵਸਾਈਏ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਹੇ ਮੇਰੇ ਮਨਾ, ਤਾਂ ਤੂੰ ਸਾਰੇ ਸੁਖ ਪ੍ਰਾਪਤ ਕਰੇਗਾ। ਵਾਹਿਗੁਰੂ ਹੈ ਇੱਛਾ ਨੂੰ ਪੂਰੀਆਂ ਕਰਨ ਵਾਲਾ, ਵਾਹਿਗੁਰੂ ਸਾਰੇ ਸੁੱਖਾਂ ਦੀ ਦਾਤ ਬਖਸ਼ਿਸ਼ ਕਰਦਾ ਹੈ, ਪਰ ਸਾਰੇ ਸੁੱਖ ਤਦ ਸੰਪੂਰਨ ਪ੍ਰਾਪਤ ਹੋਣਗੇ ਜਦ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਜਾਵੇ। ਜ਼ਿੰਦਗੀ ਅੰਦਰ ਹਰ ਕੋਈ ਸੁੱਖ ਚਾਹੁੰਦਾ ਹੈ, ਹਰ ਕੋਈ ਸੁੱਖ ਲੋੜਦਾ ਹੈ। ਮਹਾਂਵਾਕ ਹੈ ਗੁਰਬਾਣੀ ਦਾ, ਸੁੱਖ ਕਉ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖੈ ਕਉ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ। ਜੀਵਨ ਅੰਦਰ ਹਰ ਪ੍ਰਾਣੀ ਸੁੱਖ ਮੰਗਦਾ ਹੈ। ਕਿਸੇ ਨੇ ਕਦੇ ਦੁੱਖ ਪ੍ਰਾਪਤ ਕਰਨ ਵਾਸਤੇ ਅਰਦਾਸ ਬੇਨਤੀ ਨਹੀਂ ਕੀਤੀ, ਕਿਸੇ ਨੇ ਕਦੇ ਆਪਣੇ ਮਨ ਵਿੱਚ ਦੁੱਖਾਂ ਦੀ ਖਾਹਿਸ਼ ਨਹੀਂ ਰੱਖੀ। ਹਰ ਕੋਈ ਸੁੱਖ ਮੰਗਦਾ ਹੈ, ਪਰ ਫਿਰ ਵੀ ਜ਼ਿੰਦਗੀ ਅੰਦਰ ਸੁੱਖਾਂ ਦੇ ਨਾਲੋਂ ਦੁੱਖ ਬਹੁਤੇ ਨੇ। ਕਾਰਨ ਕੀ ਹੈ ਮਨਮੁੱਖ ਮਨੁੱਖ ਨੂੰ ਸਮਝ ਨਹੀਂ ਪੈਂਦੀ। ਜੇ ਕਾਰਨ ਲੱਭਣ ਦਾ ਯਤਨ ਕਰੀਏ ਤਾਂ ਗੁਰਬਾਣੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਜਿਸ ਵਾਹਿਗੁਰੂ ਨੇ ਇਹ ਸੰਸਾਰ ਪੈਦਾ ਕੀਤਾ, ਜਿਸ ਨੇ ਖੁਦ ਇਸ ਜੀਵ ਨੂੰ ਪੈਦਾ ਕੀਤਾ, ਜਿਸ ਨੇ ਅਨੇਕਾਂ ਪਦਾਰਥ ਪੈਦਾ ਕੀਤੇ, ਅਗਿਆਨ ਵਿੱਚ ਅੰਨਾ ਹੋਇਆ ਹੋਇਆ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਜਾਣਦਾ, ਉਹਦੇ ਵੱਲੋਂ ਬੇਮੁਖ ਹੋਇਆ ਹੋਇਆ ਹੈ, ਤਾਂ ਹੀ ਇਸ ਨੂੰ ਦੁੱਖ ਝੱਲਣੇ ਪੈਂਦੇ ਨੇ। ਜੀਵ ਦਾ ਸੁਭਾਅ ਹੈ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ। ਜੋ ਦਾਤਾਂ ਪਰਮੇਸ਼ਰ ਵੱਲੋਂ ਮਿਲੀਆਂ, ਜੋ ਪਦਾਰਥ ਮਿਲੇ, ਜੋ ਵਸਤੂਆਂ ਮਿਲੀਆਂ, ਉਹ ਪਿਆਰੀਆਂ ਲੱਗਦੀਆਂ ਹਨ, ਤੇ ਦਾਤਾਂ ਦੇਣ ਵਾਲਾ ਦਾ ਤਾਰ ਜੋ ਵਾਹਿਗੁਰੂ ਹੈ, ਉਹ ਜੀਵ ਨੂੰ ਭੁੱਲਿਆ ਹੋਇਆ ਹੈ। ਕੀਤੇ ਕਹੋ ਮੇਰਾ ਸਨਮਾਨੈ, ਕਰਨ ਹਾਰ ਤ੍ਰਿਣ ਜਾਨੈ। ਵਾਹਿਗੁਰੂ ਦੇ ਕੀਤੇ ਹੋਏ ਨੂੰ ਮੇਰ ਦੀ ਤਰ੍ਹਾਂ ਭਾਵ ਬੜਾ ਮਹਾਨ, ਬੜਾ ਕੀਮਤੀ ਸਮਝ ਲਿਆ, ਤੇ ਉਹ ਕਰਨ ਹਾਰੇ ਅਕਾਲ ਪੁਰਖ ਵਾਹਿਗੁਰੂ ਨੂੰ ਕੱਖ ਦੀ ਤਰ੍ਹਾਂ ਤੁਛ ਜਾਣਿਆ। ਭਾਵ ਵਾਹਿਗੁਰੂ ਦੇ ਨਾਮ ਸਿਮਰਨ ਦੀ ਜ਼ਰੂਰਤ ਨਾ ਸਮਝੀ, ਪਦਾਰਥਾਂ ਦੇ ਨਾਲ ਬਹੁਤਾ ਪ੍ਰੇਮ ਲੱਗਿਆ। ਦੇਂਦੇ ਥਾਂ ਉਹ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਨਾਲੋਂ ਉਸ ਦੇ ਦਿੱਤੇ ਪਦਾਰਥ ਨੂੰ ਬਹੁਤਾ ਚੰਗਾ ਸਮਝਿਆ। ਮਨੁੱਖ ਦਾ ਸੁਭਾਅ ਹੈ, ਜੇ ਤਾਂ ਵਸਤੂ ਕੋਲ ਨਹੀਂ, ਕਿਸੇ ਵਸਤੂ ਦੀ ਪ੍ਰਾਪਤੀ ਦੀ ਇੱਛਾ ਹੈ, ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਜਦ ਸਤਿਗੁਰਾਂ ਨੇ ਰਹਿਮਤ ਕਰਕੇ ਉਹ ਵਸਤੂ ਬਖਸ਼ਿਸ਼ ਕਰ ਦਿੱਤੀ, ਤਾਂ ਵਸਤੂ ਲੈਂਦੇ ਸਾਰ ਹੀ ਉਸ ਪਰਮੇਸ਼ਰ ਦਾ ਖਿਆਲ ਭੁੱਲ ਗਿਆ। ਮਿਸਾਲ ਦੇ ਤੌਰ 'ਤੇ ਇਉਂ ਕਹਿ ਲਈਏ ਕਿ ਕਿਸੇ ਘਰ ਵਿੱਚ ਔਲਾਦ ਦਾ ਸੁੱਖ ਨਹੀਂ, ਬੜੀ ਸੇਵਾ ਕੀਤੀ, ਬੜਾ ਸਿਮਰਨ ਕੀਤਾ, ਬੜੀਆਂ ਗੁਰੂ ਦਾ ਘਰ ਅਰਦਾਸਾਂ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰੋ, ਸੰਤਾਨ ਦਾ ਸੁੱਖ ਬਖਸ਼ੋ, ਪੁੱਤਰ ਦੀ ਪ੍ਰਾਪਤੀ ਬਖਸ਼ੋ। ਜਦ ਕਿਧਰੇ ਗੁਰੂ ਘਰ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ, ਪੁੱਤਰ ਦੀ ਪ੍ਰਾਪਤੀ ਹੋਈ, ਪੁੱਤਰ ਦਾ ਜਨਮ ਲੈਂਦੇ ਸਾਰ ਗੁਰੂ ਭੁੱਲ ਗਿਆ, ਵਾਹਿਗੁਰੂ ਭੁੱਲ ਗਿਆ, ਤੇ ਮਨਮਤਾਂ ਦਾ ਦੌਰ ਆਰੰਭ ਹੋ ਗਿਆ। ਸ਼ਰਾਬਾਂ ਦੀਆਂ ਪਿਆਲੀਆਂ ਔਰ ਇਸੇ ਪ੍ਰਕਾਰ ਹੋਰ ਕੋਈ ਮਾਲ ਸ਼ਰਾਬ ਇਤਿਆਦਿਕ ਦੇ ਦੌਰ, ਗੁਰੂ ਕਾ ਖਿਆਲ ਹੀ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਪਿਆਰੀ ਲੱਗਣ ਲੱਗ ਪਈ ਦਾਤ ਤੇ ਦਤਾਰ ਵਾਹਿਗੁਰੂ ਭੁੱਲ ਗਿਆ। ਇਹ ਜੀਵ ਦਾ ਇੱਕ ਕੁਦਰਤੀ ਸੁਭਾਅ ਹੈ, ਪਰ ਇਹ ਸੁਭਾਅ ਨੀਚ ਸੁਭਾਅ ਸਤਿਗੁਰੂ ਜੀ ਨੇ ਕਿਹਾ, ਮਨਮੁਖਤਾਈ ਵਾਲਾ ਸੁਭਾਅ ਕਿਹਾ ਹੈ, ਕੁਚੱਜਾ ਸੁਭਾਅ ਗੁਰਬਾਣੀ ਅੰਦਰ ਇਸ ਨੂੰ ਫਰਮਾਇਆ ਹੈ। ਸੂਹੀ ਰਾਗ ਵਿੱਚ ਕੁਚੱਜੀ ਸਿਰਲੇਖ ਹੇਠ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜੀਵ ਦੀ ਹਾਲਤ ਦਾ ਵਰਣਨ ਬਿਆਨ ਕਰਦੇ ਨੇ। ਫੁਰਮਾਨ ਹੈ, ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਿਕ ਜੀਓ, ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ। ਸੋਇਨਾ ਚਾਂਦੀ ਬੜੇ ਆਨੰਦ ਦੇਣ ਵਾਲੇ ਪਦਾਰਥ, ਮੋਤੀ ਮਾਣਕ ਹੀਰੇ ਜਵਾਹਰਾਤ ਇਤਿਆਦਿਕ, ਇਹ ਸਾਰੀਆਂ ਕੀਮਤੀ ਵਸਤੂਆਂ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀਆਂ, ਪਰ ਮੈਂ ਨਿਮਾਣੀ ਜਿੰਦ ਆਤਮਾ ਨੇ ਇਹਨਾਂ ਵਸਤੂਆਂ ਦੇ ਨਾਲ ਹੀ ਚਿੱਤ ਲਗਾਇਆ, ਇਹਨਾਂ ਵਿੱਚ ਹੀ ਪਰਚ ਗਈ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇਹਨੀ ਟੋਲੀ ਭੁੱਲੀ ਅਸ ਤੇ ਸਿਕੰਤ ਨਾ ਬੈਠੀ ਪਾਸ ਜੀਓ। ਬੜੇ ਸੋਹਣੇ ਮੰਦਰ ਮਹਿਲ ਮਕਾਨ ਬਣਾਏ, ਔਰ ਵਿੱਚ ਸੰਗ ਮਰਮਰ ਇਤਿਆਦਿਕ ਪੱਥਰ ਲਗਾ ਲਏ, ਬੜੀਆਂ ਸਜਾਵਟਾਂ ਕਰ ਲਈਆਂ। ਮੈਂ ਨਿਮਾਣੀ ਜਿੰਦ ਆਤਮਾ ਇਹਨਾਂ ਵਸਤੂਆਂ ਵਿੱਚ ਹੀ ਭੁੱਲ ਕੇ ਰਹਿ ਗਈ, ਇਹੀ ਵਸਤੂਆਂ ਪਿਆਰੀਆਂ ਲੱਗੀਆਂ। ਉਸ ਕੰਤ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਬੈਠਣ ਦਾ ਕਦੇ ਖਿਆਲ ਨਾ ਕੀਤਾ, ਸ਼ੁਕਰਾਨਾ ਵੀ ਅਦਾ ਨਾ ਕੀਤਾ, ਉਸਦਾ ਨਾਮ ਨਾ ਜਪਿਆ। ਗੱਲ ਕੀ ਕਿ ਦਾਤਾਂ ਹੀ ਪਿਆਰੀਆਂ ਲੱਗੀਆਂ ਦਾ ਤਾਰ ਵਿਸਰਿਆ। ਇਉਂ ਜੀਵ ਕੇਵਲ ਤੇ ਕੇਵਲ ਬਾਹਰੀ ਸੁੱਖਾਂ ਦੇ ਪਿੱਛੇ ਦੌੜਦਿਆਂ ਹੋਇਆਂ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ, ਔਰ ਫਿਰ ਜੀਵਨ ਦੇ ਸੁੱਖ ਜੋ ਹਨ ਉਸ ਵਾਹਿਗੁਰੂ ਨੂੰ ਭੁਲਾਉਣ ਦੇ ਸਦਕਾ ਹੀ ਦੁੱਖ ਰੂਪ ਵਿੱਚ ਤਬਦੀਲ ਹੋ ਜਾਂਦੇ ਨੇ। ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਹਰ ਕੋਈ ਸੁੱਖ ਮੰਗਦਾ ਹੈ ਜੀਵਨ ਅੰਦਰ, ਪਰ ਸੁੱਖਾਂ ਦੀ ਪ੍ਰਾਪਤੀ ਦਾ ਸਾਧਨ ਪਤਾ ਨਹੀਂ। ਆਪਣੇ ਜਾਚੇ ਤਾਂ ਸੁੱਖ ਜੁਟਾਉਣ ਵਾਸਤੇ ਮਨੁੱਖ ਬੜੀ ਮਿਹਨਤ ਕਰਦਾ ਹੈ, ਬੜੇ ਕਸ਼ਟ ਵੀ ਝੱਲਦਾ ਹੈ, ਜੋ ਕੁਝ ਵੀ ਕਰਦਾ ਹੈ ਸੁੱਖ ਪ੍ਰਾਪਤ ਕਰਨ ਵਾਸਤੇ ਕਰਦਾ ਹੈ। ਧਨ ਦੌਲਤ ਦੀ ਕਮਾਈ ਸੁੱਖ ਪ੍ਰਾਪਤ ਕਰਨ ਵਾਸਤੇ, ਕੋਈ ਰਾਗ ਰੰਗ ਤਮਾਸ਼ੇ ਕੁਝ ਪਲਾਂ ਦਾ ਸੁੱਖ ਮਾਨਣ ਵਾਸਤੇ। ਪਰ ਸਤਿਗੁਰੂ ਜੀ ਫਰਮਾਉਂਦੇ ਹਨ, ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁੱਖ ਨਾ ਹੀ ਪੇਖੈ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ, ਫਿਰ ਸੁੱਖ ਕਿੱਥੇ ਹੈ। ਸਰਬ ਸੁਖਾ ਹਰ ਹਰ ਗੁਣ ਗਾਏ, ਸੁੱਖ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਨ ਵਿੱਚ ਹਨ। ਸਤਿਗੁਰਾਂ ਨੇ ਫੁਰਮਾਨ ਕੀਤਾ, ਸੁੱਖ ਨਾ ਹੀ ਰਿਹਾ ਭਗਤ ਬਿਨਾਂ, ਹਰੀ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੁੱਖ ਪਰਮੇਸ਼ਵਰ ਦੀ ਭਗਤੀ ਦੇ ਸਦਕਾ ਹੀ ਹੈ। ਖਿਆਲ ਪੈਦਾ ਹੋਵੇਗਾ ਮਨਾਂ ਅੰਦਰ ਕਿ ਦੁਨੀਆਂ 'ਤੇ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਜਿਨ੍ਹਾਂ ਨੇ ਕਦੇ ਭਗਤੀ ਨਹੀਂ ਕੀਤੀ, ਜਿਨ੍ਹਾਂ ਨੇ ਕਦੇ ਪਰਮੇਸ਼ਵਰ ਨੂੰ ਯਾਦ ਨਹੀਂ ਕੀਤਾ, ਔਰ ਜਿਨ੍ਹਾਂ ਨੇ ਇੱਥੋਂ ਤੱਕ ਕਿ ਅਕਾਲ ਪੁਰਖ ਵਾਹਿਗੁਰੂ ਦੀ ਰੱਬ ਦੀ ਹੋਂਦ ਨੂੰ ਮੰਨਣ ਤੋਂ ਹੀ ਇਨਕਾਰੀ ਹੋਏ ਨੇ, ਉਹਨਾਂ ਦੇ ਕੋਲੇ ਜੀਵਨ ਅੰਦਰ ਧਨ ਦੌਲਤ ਦੇ ਖਜ਼ਾਨੇ ਬਹੁਤ ਨੇ, ਅਮੀਰੀ ਬੜੀ ਹੈ, ਦੁਨੀਆਂ ਦੀਆਂ ਸੁੱਖ ਸਹੂਲਤਾਂ ਉਹਨਾਂ ਦੇ ਕੋਲੇ ਮੌਜੂਦ ਨੇ। ਫਿਰ ਗੁਰਬਾਣੀ ਵਿੱਚ ਸਤਿਗੁਰੂ ਜੀ ਇਹ ਕਿਉਂ ਕਹਿੰਦੇ ਨੇ ਕਿ ਸੁੱਖ ਨਾ ਹੀ ਰਿਹਾ ਭਗਤ ਬਿਨਾਂ? ਉਹ ਤਾਂ ਭਗਤੀ ਨਹੀਂ ਕਰਦੇ, ਉਹ ਤਾਂ ਬਾਣੀ ਨਹੀਂ ਪੜ੍ਹਦੇ, ਉਹ ਤਾਂ ਰੱਬ ਨੂੰ ਮੰਨਦੇ ਤੱਕ ਨਹੀਂ, ਫਿਰ ਉਹਨਾਂ ਕੋਲੇ ਸੁੱਖ ਕਿਉਂ? ਕੀ ਗੁਰਬਾਣੀ ਦੀ ਪੰਕਤੀ ਗਲਤ ਹੈ ਜਾਂ ਝੂਠ ਹੈ? ਨਹੀਂ ਸਾਧ ਸੰਗਤ ਜੀ, ਗੁਰੂ ਕੀ ਬਾਣੀ ਨੇ ਜੋ ਫੁਰਮਾਨ ਕੀਤਾ ਉਹ ਸੱਚਾਈ ਹੈ, ਅਟਲ ਸੱਚਾਈ, ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਲਾਵਟ ਨਹੀਂ, ਕੋਈ ਗੱਲ ਵਧਾ ਚੜਾ ਕੇ ਨਹੀਂ ਕਹੀ ਹੋਈ, ਬਲਕਿ ਗੁਰੂ ਕੀ ਬਾਣੀ ਹਮੇਸ਼ਾ ਅਟਲ ਸੱਚਾਈ ਹੈ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਸਤਿਗੁਰਾਂ ਦੀ ਬਾਣੀ ਜੋ ਹੈ ਉਹ ਸੱਚ ਸਰੂਪ ਹੈ। ਫਿਰ ਭਗਤੀ ਤੋਂ ਹੀਣੇ ਮਨੁੱਖ ਸੁਖੀ ਕਿਉਂ ਦਿਖਾਈ ਦਿੰਦੇ ਨੇ? ਸਾਧ ਸੰਗਤ ਜੀ, ਇਹ ਵੀ ਵਿਚਾਰ ਕਰਨ ਯੋਗ ਬਾਤ ਹੈ ਕਿ ਕੋਈ ਜ਼ਰੂਰੀ ਨਹੀਂ ਜਿਹੜਾ ਬਾਹਰੋਂ ਸੁਖੀ ਨਜ਼ਰ ਆ ਰਿਹਾ ਹੋਵੇ ਉਹ ਅੰਦਰੋਂ ਵੀ ਸੁਖੀ ਹੋਵੇ। ਸਰੀਰਕ ਸੁੱਖ ਅਸਲੀ ਸੁੱਖ ਨਹੀਂ, ਜਿਹੜਾ ਬਾਹਰੋਂ ਸੁਖੀ ਨਜ਼ਰ ਆ ਰਿਹਾ ਹੈ, ਕੀ ਪਤਾ ਉਸਦਾ ਹਿਰਦਾ ਕਿੰਨੇ ਕੁ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ, ਕਿੰਨੀਆਂ ਕੁ ਪਰੇਸ਼ਾਨੀਆਂ ਨੇ ਉਸ ਨੂੰ ਘੇਰ ਕੇ ਰੱਖਿਆ ਹੋਇਆ ਹੈ, ਜੇ ਆਪਾਂ ਕੀ ਜਾਣੀਏ। ਬਾਹਰੀ ਸੁੱਖ ਤਾਂ ਅਸਲੀ ਸੁੱਖ ਨਹੀਂ, ਅਸਲੀ ਸੁੱਖ ਤਾਂ ਆਤਮਿਕ ਸੁੱਖ ਹੈ। ਬਾਹਰੀ ਸੁੱਖ ਹੁੰਦਿਆਂ ਹੋਇਆਂ ਵੀ ਮਨੁੱਖ ਦੇ ਕੋਲੇ ਪਰੇਸ਼ਾਨੀ ਹੈ। ਬੇਅੰਤ ਐਸੀਆਂ ਉਦਾਹਰਣਾਂ ਹਨ ਇਸ ਸੰਸਾਰ ਦੇ ਅੰਦਰ ਜਿਨ੍ਹਾਂ ਕੋਲੇ ਧਨ ਦੌਲਤ ਦੇ ਖਜ਼ਾਨੇ ਬੇਅੰਤ ਹਨ, ਨੌਕਰ ਚਾਕਰ ਕੰਮ ਕਾਰ ਕਰਨ ਵਾਲੇ ਹਨ, ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਜਿਨ੍ਹਾਂ ਦੇ ਪਾਸ ਹਨ, ਪਰ ਉਹਨਾਂ ਨੂੰ ਕੋਈ ਨੀਂਦ ਦੀਆਂ ਗੋਲੀਆਂ ਲਏ ਬਿਨਾਂ ਨੀਂਦ ਨਹੀਂ ਆਉਂਦੀ। ਇੱਥੋਂ ਤੱਕ ਕਿ ਕਈ ਵਾਰ ਨੀਂਦ ਦੀਆਂ ਗੋਲੀਆਂ ਵੀ ਅਸਰ ਨਹੀਂ ਕਰਦੀਆਂ, ਪਰੇਸ਼ਾਨੀ ਦੇ ਵਿੱਚ ਹੀ ਉਸਲ ਵੱਟੇ ਭਾਂਦੇ ਰਹਿੰਦੇ ਨੇ, ਕਿਸੇ ਗੰਭੀਰ ਰੋਗ ਤੋਂ ਦੁਖੀ ਹੋ ਕੇ ਉਹ ਜੋ ਹਨ ਦੁੱਖ ਭੋਗਦੇ ਰਹਿੰਦੇ ਹਨ। ਇਉਂ ਜਿੰਨਾ ਚਿਰ ਮਨ ਹੀ ਸੁਖੀ ਨਾ ਹੋਵੇ ਉਹਨਾਂ ਚਿਰ ਸਰੀਰਕ ਸੁੱਖ ਵੀ ਕੋਈ ਬਹੁਤਾ ਮਾਇਨਾ ਨਹੀਂ ਰੱਖਦੇ, ਬਹੁਤਾ ਅਰਥ ਨਹੀਂ ਰੱਖਦੇ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਮਰਦਾਨਾ ਜੀ ਦੇ ਸਮੇਤ ਇੱਕ ਨਗਰ ਵਿਖੇ ਪਹੁੰਚੇ ਸਨ। ਸ਼ਾਹੂਕਾਰ ਦੁਕਾਨ ਦੇ ਵਿੱਚ ਗਦੇਲਾ ਲਗਾ ਕੇ ਬੈਠਾ ਹੋਇਆ, ਸੇਵਾਦਾਰ ਪੱਖੀ ਚੱਲ ਰਿਹਾ, ਨੌਕਰ ਰੱਖੇ ਹਨ ਜੋ ਆਏ ਗਾਹਕਾਂ ਨੂੰ ਸੌਦਾ ਦੇ ਹੀ ਜਾ ਰਹੇ ਨੇ, ਤੇ ਉਹਨਾਂ ਗਾਹਕਾਂ ਕੋਲੋਂ ਪੈਸੇ ਲੈ ਕੇ ਆਪਣੀ ਗੋਲਕ ਵਿੱਚ ਸੇਠ ਪਾਈ ਜਾਂਦਾ। ਵੇਖ ਕੇ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ, ਇਹ ਕੋਈ ਚੰਗਾ ਪੁੰਨ ਆਤਮਾ ਜਾਪਦਾ, ਪੂਰਬਲੇ ਜਨਮ ਵਿੱਚ ਚੰਗੇ ਪੁੰਨ ਕੀਤੇ ਹੋਣਗੇ ਜਿਹੜੇ ਇਸ ਨੂੰ ਇੰਨੇ ਸੁੱਖ ਪ੍ਰਾਪਤ ਹੋ ਰਹੇ ਨੇ, ਕਿੰਨਾ ਸੁਖੀ ਹੈ, ਕਿੰਨੇ ਆਨੰਦ ਵਿੱਚ ਹੈ। ਸਤਿਗੁਰਾਂ ਨੇ ਬਚਨ ਕੀਤਾ ਸੀ ਮਰਦਾਨਿਆਂ, ਬਾਹਰੀ ਸੁੱਖ ਵੇਖ ਕੇ ਭਰਮ ਜਾਣਾ ਠੀਕ ਨਹੀਂ, ਕੀ ਪਤਾ ਅੰਦਰੋਂ ਕਿੰਨਾ ਕੁ ਦੁਖੀ ਹੋਵੇ। ਮਹਾਰਾਜ ਜੀ ਨੂੰ ਕਹਿਣ ਲੱਗਾ ਮਰਦਾਨਾ, ਮਹਾਰਾਜ ਇਹ ਕੈਸਾ ਬਚਨ ਕਰਦੇ ਹੋ? ਸਤਿਗੁਰੂ ਜੀ ਫਰਮਾਉਣ ਲੱਗੇ, ਜਾ ਉਸ ਨੂੰ ਪੁੱਛਿਆ ਕਿ ਉਹ ਕਿੰਨਾ ਕੁ ਸੁਖੀ ਹੈ। ਜਦ ਮਰਦਾਨਾ ਜੀ ਦੁਕਾਨ 'ਤੇ ਪਹੁੰਚੇ, ਮਹਾਤਮਾ ਵਾਲਾ ਲਿਬਾਸ ਵੇਖ ਕੇ ਸਤਿਕਾਰ ਕੀਤਾ ਉਸ ਸੇਠ ਨੇ, ਆਦਰ ਸਤਿਕਾਰ ਦੇ ਨਾਲ ਪਾਸ ਬਿਠਾਇਆ। ਸਹਿਜ ਸੁਭਾਅ ਹੀ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਸੀ, ਸੇਠ ਜੀ ਬੜੀ ਕਿਰਪਾ ਹੈ ਰੱਬ ਦੀ, ਬੜੀ ਰਹਿਮਤ ਹੈ, ਬੜੇ ਸੁਖੀ ਨਜ਼ਰ ਆ ਰਹੇ ਹੋ, ਚੰਗੇ ਭਾਗਾਂ ਵਾਲੇ ਹੋ, ਚੰਗੇ ਕੋਈ ਪੁੰਨ ਕਰਮੀ ਜਾਪਦੇ ਹੋ। ਜਦ ਇਹ ਬਚਨ ਕਹੇ ਸਨ ਮਰਦਾਨਾ ਜੀ ਨੇ, ਉਸ ਸੇਠ ਦਾ ਅੰਦਰਲਾ ਫਿੱਸ ਪਿਆ, ਵੈਰਾਗ ਵਿੱਚ ਆ ਗਿਆ, ਰੋਣ ਲੱਗ ਪਿਆ, ਕਹਿਣ ਲੱਗਾ ਮਹਾਤਮਾ ਜੀ, ਤੁਸੀਂ ਕਹਿੰਦੇ ਹੋ ਕਿ ਮੈਂ ਸੁਖੀ ਬੜਾ ਹਾਂ, ਮੈਂ ਕਹਿੰਦਾ ਹਾਂ ਮੇਰੇ ਵਰਗਾ ਦੁਖੀ ਹੋਰ ਕੋਈ ਦੁਨੀਆਂ 'ਤੇ ਨਹੀਂ ਹੋਣਾ ਚਾਹੀਦਾ। ਮਰਦਾਨਾ ਜੀ ਹੈਰਾਨ ਹੋ ਗਏ, ਕਹਿਣ ਲੱਗੇ ਸੇਠ ਤੈਨੂੰ ਕੀ ਦੁੱਖ, ਗਦੇਲੇ ਉੱਪਰ ਆਰਾਮ ਨਾਲ ਬੈਠਾ ਹੈ, ਸੇਵਾਦਾਰ ਪੱਖੇ ਝੱਲ ਰਹੇ ਨੇ, ਕੰਮ ਕਰਨ ਵਾਸਤੇ ਨੌਕਰ ਚਾਕਰ ਹਨ। ਬੜੇ ਆਨੰਦ ਦੇ ਵਿੱਚ ਤੂੰ ਆਪਣਾ ਸਮਾਂ ਬਤੀਤ ਕਰ ਰਿਹਾ, ਤੈਨੂੰ ਕੀ ਦੁੱਖ ਹੈ? ਉਸ ਵੇਲੇ ਆਪਣਾ ਦੁੱਖ ਰੋ ਰੋ ਕੇ ਭਾਈ ਮਰਦਾਨਾ ਜੀ ਨੂੰ ਸੇਠ ਨੇ ਸੁਣਾਇਆ ਸੀ। ਸੁਣ ਕੇ ਭਾਈ ਮਰਦਾਨਾ ਜੀ ਹੈਰਾਨ ਰਹਿ ਗਏ ਸਨ, ਬੇਨਤੀ ਕੀਤੀ ਸੀ। ਕਹਿਣ ਲੱਗਾ, ਮਹਾਤਮਾ ਜੀ, ਆਪਣੀ ਸੁਪਤਨੀ ਦੇ ਨਾਲ ਮੇਰਾ ਅਤਿਅੰਤ ਨੇਹੋਂ ਬੜਾ ਪ੍ਰੇਮ ਸੀ, ਬਿਮਾਰ ਹੋ ਗਈ, ਬਚਣ ਦੀ ਕੋਈ ਉਮੀਦ ਨਾ ਰਹੀ, ਘੜੀ ਪਲਾਂ ਦੀ ਮੈਂ ਮਾਂ ਨਹੀਂ ਜਾਪਣ ਲੱਗੀ, ਮੈਂ ਆਪਣੇ ਮੋਹ ਦਾ ਦਿਖਾਵਾ ਕਰਦਿਆਂ ਹੋਇਆਂ ਕੋਲ ਬੈਠ ਕੇ ਵੈਰਾਗ ਕਰਨ ਲੱਗਾ ਕਿ ਮੇਰੀ ਜ਼ਿੰਦਗੀ ਕਿਵੇਂ ਬਤੀਤ ਹੋਵੇਗੀ। ਉਹ ਕਹਿਣ ਲੱਗੀ ਕਿ ਤੇਰਾ ਇਹ ਜਿਹੜਾ ਪਿਆਰ ਹੈ, ਇਹ ਤਾਂ ਐਵੇਂ ਝੂਠਾ ਦਿਖਾਵਾ ਹੀ ਹੈ। ਤੂੰ ਧਨੀ ਹੈ, ਨੌਜਵਾਨ ਹੈ, ਮੇਰੇ ਮਰਨ ਤੋਂ ਬਾਅਦ ਮੈਨੂੰ ਭੁੱਲ ਭੁਲਾ ਜਾਵੇਗਾ, ਹੋਰ ਸ਼ਾਦੀ ਕਰ ਲਵੇਗਾ, ਇਹ ਪਿਆਰ ਦਾ ਦਿਖਾਵਾ ਐਵੇਂ ਝੂਠਾ ਹੀ ਹੈ। ਕਹਿਣ ਲੱਗਾ, ਮੈਂ ਉਸਨੂੰ ਬੜਾ ਦੱਸਿਆ ਕਿ ਨਹੀਂ, ਦਿਲੋਂ ਮੇਰਾ ਪਿਆਰ ਹੈ, ਔਰ ਇਉਂ ਤੇਰੇ ਬਿਨਾਂ ਜ਼ਿੰਦਗੀ ਬਿਤਾਉਣੀ ਔਖੀ ਹੋਵੇਗੀ। ਉਹ ਮੰਨੇ ਨਾ। ਕਹਿਣ ਲੱਗੀ, ਨਹੀਂ, ਤੂੰ ਤਾਂ ਭੁੱਲ ਭੁਲਾ ਕੇ ਹੋਰ ਦੂਸਰਾ ਵਿਆਹ ਕਰ ਲਵੇਂਗਾ। ਸੋ ਕਹਿਣ ਲੱਗਾ ਕਿ ਉਸ ਵਕਤ ਮੈਂ ਮੋਹ ਦੇ ਆਵੇਸ਼ ਵਿੱਚ ਆ ਕੇ ਸੋ ਆਪਣਾ ਮਰਦ ਅੰਗ ਜੋ ਸੀ ਉਹ ਕੱਟ ਦਿੱਤਾ ਔਰ ਆ ਕੇ ਦਿਖਾਇਆ, ਦੇਖ ਹੁਣ ਤਾਂ ਮੈਂ ਸ਼ਾਦੀ ਦੇ ਕਾਬਲ ਨਾ ਰਿਹਾ। ਉਸ ਨੂੰ ਯਕੀਨ ਤਾਂ ਹੋ ਗਿਆ, ਪਰ ਕਰਨੀ ਕੁਦਰਤ ਦੀ ਕਿ ਹੌਲੀ ਹੌਲੀ ਉਸ ਦੀ ਬਿਮਾਰੀ ਵਿੱਚ ਵੀ ਮੋੜਾ ਪੈਣਾ ਆਰੰਭ ਹੋ ਗਿਆ। ਠੀਕ ਹੁੰਦਿਆਂ ਹੁੰਦਿਆਂ ਤੰਦਰੁਸਤ ਹੋ ਗਈ ਤੇ ਜਦ ਉਸਨੇ ਸਰੀਰਕ ਸੁੱਖ ਦੀ ਭਾਵਨਾ ਮੇਰੇ ਕੋਲ ਆ ਕੇ ਆਪਣੀ ਜ਼ਾਹਰ ਕੀਤੀ, ਮੈਂ ਅਸਮਰੱਥ ਸੀ, ਕਾਬਲ ਨਹੀਂ ਸੀ। ਸੋ ਉਸਨੇ ਵਿਵਚਾਰ ਕਰਨੇ ਆਰੰਭ ਕਰ ਦਿੱਤੀ, ਮੇਰੀਆਂ ਅੱਖਾਂ ਦੇ ਸਾਹਮਣੇ ਵਿਵਚਾਰ ਕਰਦੀ ਹੈ, ਮੈਂ ਬੜਾ ਦੁਖੀ ਹੁੰਦਾ ਹਾਂ, ਕਰ ਕੁਝ ਸਕਦਾ ਨਹੀਂ, ਇਉਂ ਮੈਂ ਬਹੁਤ ਜ਼ਿਆਦਾ ਅੰਦਰੇ ਅੰਦਰ ਦੁਖੀ ਹਾਂ, ਆਪਣੀ ਨਮੋਸ਼ੀ ਦੇ ਵਿੱਚ ਹੀ ਅੰਦਰੋਂ ਅੰਦਰ ਮੈਂ ਗਲਦਾ ਜਾਂਦਾ ਹਾਂ। ਮਰਦਾਨਾ ਜੀ ਹੈਰਾਨ ਰਹਿ ਗਏ, ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸੋ ਦੂਰੋਂ ਹੀ ਇਹਦੇ ਅੰਦਰ ਦਾ ਦੁੱਖ ਜਾਣਿਆ। ਤਰਸ ਕੀਤਾ, ਕਹਿਣ ਲੱਗੇ ਚੱਲ ਤੈਨੂੰ ਆਪਣੇ ਸਤਿਗੁਰਾਂ ਦੇ ਕੋਲ ਲੈ ਚੱਲਾਂ, ਉਹ ਸਾਰਿਆਂ ਦੇ ਦੁੱਖ ਮੇਟਣ ਵਾਲੇ ਨੇ। ਭਾਈ ਮਰਦਾਨਾ ਜੀ ਦਾ ਪ੍ਰੇਰਿਆ ਹੋਇਆ ਸ਼ਾਹੂਕਾਰ ਉੱਠ ਕੇ ਤੁਰਿਆ, ਸਤਿਗੁਰਾਂ ਦੇ ਪਾਸ ਪਹੁੰਚੇ। ਘਰੋਂ ਉਸਦੀ ਇਸਤਰੀ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਸੱਦਾ ਭੇਜ ਕੇ ਬੁਲਾਇਆ ਔਰ ਦੋਹਾਂ ਤੇ ਐਸੀ ਮਿਹਰ ਦੀ ਨਿਗਾਹ ਪਾਈ ਕਿ ਉਹਨਾਂ ਨੂੰ ਸ਼ਾਂਤੀ ਬਖਸ਼ਿਸ਼ ਕੀਤੀ ਵਿਕਾਰਾਂ ਵੱਲੋਂ ਵੀ ਔਰ ਸਾਰੇ ਦੁੱਖਾਂ ਦਾ ਉਹਨਾਂ ਦਾ ਖਾਤਮਾ ਵੀ ਕੀਤਾ। ਉਦੋਂ ਹੀ ਸਤਿਗੁਰੂ ਮਹਾਰਾਜ ਜੀ ਨੇ ਇਹ ਸਲੋਕ ਉਚਾਰਨ ਕੀਤਾ ਸੀ ਜੋ ਰਾਮਕਲੀ ਰਾਗ ਦੀ ਵਾਰ ਵਿੱਚ ਸ਼ੋਭਿਤ ਹੈ। ਬਚਨ ਕੀਤੇ ਸਨ ਕਿ ਐ ਸੇਠ, ਤੂੰ ਇਕੱਲਾ ਹੀ ਦੁਖੀ ਹੋ ਕੇ ਨਹੀਂ ਰੋ ਰਿਹਾ, ਬਲਕਿ ਇਸ ਸੰਸਾਰ ਅੰਦਰ ਵੱਡੇ ਵੱਡੇ ਜੋ ਹਨ ਦੁੱਖਾਂ ਸਹਿਤ ਰੋਂਦੇ ਗਏ ਨੇ। ਬੇਨਤੀ ਕੀਤੀ ਸੀ, ਮਹਾਰਾਜ ਕੋਈ ਉਦਾਹਰਣ ਦਿਓ, ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਸੀ, ਸਹੰਸਰ ਦਾਨ ਦੇ ਇੰਦਰ ਰੋਵਾਇਆ, ਪਰਸ ਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ, ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਆਏ, ਰੋਵੈ ਪਾਂਡਵ ਭਏ ਮਜੂਰ, ਜਿਨ ਕਹਿ ਸਵਾਮੀ ਰਹਿਤ ਹਜੂਰ, ਰੋਵੈ ਜਨ ਮੇਜਾ ਖੋਏ ਗਇਆ, ਏਕੀ ਕਾਰਣ ਪਾਪੀ ਭਇਆ, ਰੋਵੈ ਕਿਰਪਨ ਸੰਚਹਿ ਤਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸੋ ਉਸ ਵਕਤ ਬੇਨਤੀ ਕੀਤੀ ਸੇਠ ਨੇ, ਮਹਾਰਾਜ ਇਹਨਾਂ ਦੁੱਖਾਂ ਨੂੰ ਕਿਸੇ ਨੇ ਜਿੱਤਿਆ ਵੀ ਹੈ? ਕੋਈ ਬਚਿਆ ਵੀ ਹੈ ਦੁੱਖਾਂ ਤੋਂ ਕਿ ਸਾਰੇ ਇਉਂ ਦੁਖੀ ਹੀ ਗਏ? ਹਜ਼ੂਰ ਨੇ ਫੁਰਮਾਨ ਕੀਤਾ ਸੀ, ਹਾਂ ਬਈ ਸੇਠ, ਦੁੱਖਾਂ ਨੂੰ ਜਿੱਤਿਆ ਹੈ ਉਹਨਾਂ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ। ਮੰਨੇ ਨਾਓ ਸੋਈ ਜਣ ਜਾਏ, ਜਿਹੜੇ ਨਾਮ ਨੂੰ ਮੰਨਦੇ ਨੇ, ਨਾਮ ਨੂੰ ਜਪਦੇ ਨੇ, ਉਹ ਇਹਨਾਂ ਦੁੱਖਾਂ ਨੂੰ ਜਿੱਤ ਲੈਂਦੇ ਨੇ। ਮਹਾਰਾਜ ਕੋਈ ਹੋਰ ਤਰੀਕਾ? ਮਹਾਰਾਜ ਕਹਿੰਦੇ, ਅਵਰੀ ਕਰਮ ਨਾ ਲੇਖਿਆ ਲਾਏ, ਹੋਰ ਕੋਈ ਕਰਮ ਲੇਖੇ ਨਹੀਂ ਲੱਗਦਾ, ਹੋਰ ਕਿਸੇ ਕਰਮ ਦੇ ਨਾਲ ਮਨੁੱਖ ਦੇ ਦੁੱਖ ਦੂਰ ਨਹੀਂ ਹੁੰਦੇ, ਕੇਵਲ ਨਾਮ ਦੇ ਜਾਪ ਰਾਹੀਂ ਹੀ ਦੁੱਖਾਂ ਉੱਪਰ ਫਤਿਹ ਪ੍ਰਾਪਤ ਹੁੰਦੀ ਹੈ। ਸੁੱਖ ਨਾ ਹੀ ਰਿਹਾ ਭਗਤ ਬਿਨਾਂ, ਬਾਹਰੀ ਸੁੱਖ ਅਸਲੀ ਸੁੱਖ ਨਹੀਂ, ਮਨੁੱਖ ਦੇ ਪਾਸ ਸਰੀਰਕ ਸੁੱਖ ਬਥੇਰੇ ਮੌਜੂਦ ਨੇ। ਅੱਜ ਦੇ ਇਸ ਸਾਇੰਸ ਦੇ ਯੁੱਗ ਅੰਦਰ ਸਰੀਰਕ ਸੁੱਖਾਂ ਦੀਆਂ ਅਨੇਕਾਂ ਸਹੂਲਤਾਂ ਮਨੁੱਖ ਨੇ ਪੈਦਾ ਕਰ ਲਈਆਂ ਨੇ, ਪਰ ਸਭ ਕੁਝ ਦੇ ਹੁੰਦਿਆਂ ਹੋਇਆਂ ਵੀ ਮਨੁੱਖ ਦੁਖੀ ਹੈ, ਮਨੁੱਖ ਪਰੇਸ਼ਾਨ ਹੈ। ਸ਼ਾਇਦ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਜਿਨ੍ਹਾਂ ਸਮਿਆਂ ਦੇ ਵਿੱਚ ਅੱਜ ਵਰਗੀਆਂ ਸੁੱਖ ਸਹੂਲਤਾਂ ਮੌਜੂਦ ਨਹੀਂ ਸਨ, ਉਹਨਾਂ ਸਮਿਆਂ ਦੇ ਲੋਕ ਅੱਜ ਨਾਲੋਂ ਸੁਖੀ ਸਨ, ਅੱਜ ਦਾ ਮਨੁੱਖ ਤਾਂ ਬਹੁਤਾ ਦੁਖੀ ਹੈ। ਇਉਂ ਸਰੀਰਕ ਸੁੱਖ ਅਸਲੀ ਸੁੱਖ ਨਹੀਂ, ਅਸਲੀ ਸੁੱਖ ਆਤਮਿਕ ਸੁੱਖ ਹੈ। ਜਿਸ ਆਤਮਿਕ ਸੁੱਖ ਦੇ ਨਾਲ ਮਨ ਹਮੇਸ਼ਾ ਸੁੱਖ ਅੰਦਰ ਰਹਿੰਦਾ ਹੈ, ਔਰ ਉਹ ਸੁੱਖ ਐਸਾ ਹੈ ਜਿਸ ਸੁੱਖ ਦੇ ਕੋਲ ਹੁੰਦਿਆਂ ਹੋਇਆਂ ਸਰੀਰ ਦਾ ਦੁੱਖ ਵੀ ਦੁੱਖ ਨਹੀਂ ਜਾਪਦਾ। ਜਿੰਨਾ ਚਿਰ ਆਤਮਿਕ ਸੁੱਖ ਨਹੀਂ ਉਹਨਾਂ ਚਿਰ ਸਰੀਰਕ ਸੁੱਖ ਹੁੰਦਿਆਂ ਹੋਇਆਂ ਵੀ ਮਨੁੱਖ ਦੁਖੀ ਹੈ। ਜਦ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇ ਤਾਂ ਸਰੀਰ ਨੂੰ ਦੁੱਖ ਲੱਗਦਿਆਂ ਹੋਇਆਂ ਵੀ ਮਨੁੱਖ ਦੁਖੀ ਨਹੀਂ। ਆਤਮਿਕ ਸੁੱਖ ਜਿਸ ਗੁਰਮੁਖ ਪਿਆਰੇ ਦੇ ਕੋਲ ਹੈ ਉਸ ਦਾ ਸਰੀਰ ਜੇ ਆਰੇ ਨਾਲ ਵੀ ਚੀਰ ਦਿੱਤਾ ਜਾਵੇ ਤਾਂ ਦਰਦ ਨਹੀਂ ਹੁੰਦਾ, ਬਲਕਿ ਇਕਰਾ ਸ੍ਰੀ ਜਪਜੀ ਸਾਹਿਬ ਦੇ ਪਾਠ ਦਾ ਨਿਰੰਤਰ ਪ੍ਰਵਾਹ ਚੱਲਦਾ ਰਹਿੰਦਾ। ਆਤਮਿਕ ਸੁੱਖ ਦੇ ਵਿੱਚ ਗਣੂਦ ਜੀਵਨ ਦੇਗੇ ਵਿੱਚ ਉਬਾਲੇ ਖਾ ਕੇ ਵੀ ਦਰਦ ਮਹਿਸੂਸ ਨਹੀਂ ਕਰਦਾ। ਆਤਮਿਕ ਸੁੱਖ ਦੀ ਪ੍ਰਾਪਤੀ ਵਾਲੇ ਗੁਰਮੁਖਾਂ ਪਿਆਰਿਆਂ ਦੇ ਭਾਵੇਂ ਬੰਦ ਕੱਟੇ ਜਾਣ, ਭਾਵੇਂ ਚਰਖੜੀਆਂ ਤੇ ਚਾੜੇ ਜਾਣ, ਭਾਵੇਂ ਖੋਪਰ ਉਤਾਰੇ ਜਾਣ, ਚਾਹੇ ਜੰਬੂਰਾਂ ਦੇ ਨਾਲ ਮਾਸ ਨੋਚੇ ਜਾਣ, ਤੋੜੇ ਜਾਣ, ਤਾਂ ਵੀ ਸਰੀਰ ਨੂੰ ਦੁੱਖ ਮਹਿਸੂਸ ਨਹੀਂ ਹੁੰਦਾ, ਪੀੜ ਲੱਗਦੀ ਹੀ ਨਹੀਂ, ਕਿਉਂਕਿ ਆਤਮਾ ਸੁਖੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਉਸ ਅਵਸਥਾ ਤੇ ਉਹ ਗੁਰਮੁਖ ਪਿਆਰੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਕੋਲੇ ਆਤਮਿਕ ਸੁੱਖ ਹੈ। ਔਰ ਉਹ ਆਤਮਿਕ ਸੁੱਖ ਜੋ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਨੇ ਕਿ ਮਨੁੱਖ ਨੇ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਵਾਸਤੇ ਯਤਨ ਤਾਂ ਬਥੇਰੇ ਕੀਤੇ, ਪਰ ਜੋ ਇਸ ਮਨੁੱਖ ਨੂੰ ਦੁੱਖ ਮਿਲ ਰਹੇ ਨੇ ਉਹਨਾਂ ਦੁੱਖਾਂ ਦੀ ਨਿਵਿਰਤੀ ਦਾ ਯਤਨ ਕੋਈ ਨਾ ਕੀਤਾ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਅਸੀਂ ਆਮ ਹੀ ਇਸ ਪੰਕਤੀ ਦਾ ਅਰਥ ਇਉਂ ਸਮਝ ਲੈਂਦੇ ਹਾਂ ਕਿ ਮਨੁੱਖ ਨੇ ਸੁੱਖਾਂ ਦੇ ਯਤਨ ਬੜੇ ਕੀਤੇ, ਦੁੱਖਾਂ ਦਾ ਯਤਨ ਕੋਈ ਨਹੀਂ ਕੀਤਾ। ਤੇ ਮਤਲਬ ਅਸੀਂ ਇਹੋ ਸਮਝਦੇ ਹਾਂ ਕਿ ਸੁੱਖਾਂ ਦੀ ਪ੍ਰਾਪਤੀ ਲਈ ਤਾਂ ਹਰ ਕੋਈ ਯਤਨ ਕਰਦਾ ਹੈ, ਪਰ ਦੁੱਖਾਂ ਦੀ ਪ੍ਰਾਪਤੀ ਲਈ ਕੋਈ ਯਤਨ ਨਹੀਂ ਕਰਦਾ। ਪਰ ਇਸ ਪੰਕਤੀ ਦਾ ਅਰਥ ਇਉਂ ਨਹੀਂ। ਪੰਕਤੀ ਤੋਂ ਭਾਵ ਹੈ ਯਤਨ ਬਹੁਤ ਸੁੱਖ ਕੇ ਕੀਏ। ਸੁੱਖ ਪ੍ਰਾਪਤ ਕਰਨ ਵਾਸਤੇ ਤਾਂ ਮਨੁੱਖ ਨੇ ਬਥੇਰੇ ਯਤਨ ਕੀਤੇ, ਪਰ ਦੁੱਖ ਕੋ ਕੀਓ ਨਾ ਕੋਏ, ਦੁੱਖ ਦੀ ਨਿਵਿਰਤੀ ਦੇ ਵਾਸਤੇ ਕੋਈ ਯਤਨ ਨਹੀਂ ਕੀਤਾ, ਦੁੱਖ ਦਾ ਕੋਈ ਹੱਲ ਨਹੀਂ ਲੱਭਿਆ। ਹੱਲ ਤਾਂ ਇਹੋ ਹੀ ਸੀ ਕਿ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਸਤਿਗੁਰੂ ਮਹਾਰਾਜ ਦੇ ਦਰਸਾਏ ਮਾਰਗ ਦੇ ਪੰਧੀ ਬਣਿਆ ਜਾਵੇ। ਇਹ ਸੁੱਖਾਂ ਦਾ ਸਾਧਨ ਹੈ, ਇਹ ਯਤਨ ਜੀਵ ਨੇ ਜਦ ਕੀਤਾ ਹੀ ਨਹੀਂ ਤਾਂ ਸੁੱਖ ਕਿਵੇਂ ਪ੍ਰਾਪਤ ਹੋਵੇ। ਜਿੰਨਾ ਚਿਰ ਦੁੱਖ ਨੂੰ ਦੂਰ ਕਰਨ ਦਾ ਯਤਨ ਨਾ ਕੀਤਾ ਜਾਵੇ ਉਹਨਾਂ ਚਿਰ ਭਲਾ ਸੁੱਖ ਕਿਵੇਂ ਪ੍ਰਾਪਤ ਹੋ ਸਕਣਾ ਹੈ। ਸੁੱਖ ਤਾਂ ਤਦ ਹੀ ਪ੍ਰਾਪਤ ਹੋਵੇਗਾ ਜੇ ਦੁੱਖ ਦੂਰ ਹੋਵੇ, ਦੁੱਖ ਦੂਰ ਤਦ ਹੋਵੇਗਾ ਜੇ ਦੁੱਖ ਦੂਰ ਕਰਨ ਦਾ ਯਤਨ ਕੀਤਾ ਜਾਵੇ, ਕੋਸ਼ਿਸ਼ ਕੀਤੀ ਜਾਵੇ। ਮਨੁੱਖ ਨੇ ਇਹ ਕੋਸ਼ਿਸ਼ ਨਹੀਂ ਕੀਤੀ, ਬਾਹਰੀ ਸੁੱਖਾਂ ਦੀ ਭਾਲ ਵਾਸਤੇ ਦੌੜਾ ਭੱਜਾ ਫਿਰਦਾ ਰਿਹਾ, ਪਰ ਅੰਤਰੀਵ ਸੁੱਖ ਦੀ ਪ੍ਰਾਪਤੀ ਲਈ ਗੁਰੂ ਦੇ ਲੜਨਾ ਲੱਗਾ, ਗੁਰੂ ਵਾਲਾ ਨਾ ਬਣਿਆ, ਵਾਹਿਗੁਰੂ ਦੇ ਨਾਮ ਸਿਮਰਨ ਵੱਲ ਆਪਣਾ ਧਿਆਨ ਕਦੇ ਜੋੜਿਆ ਨਹੀਂ। ਜੇ ਦੁੱਖਾਂ ਦੇ ਖਾਤਮੇ ਲਈ ਔਰ ਸੁੱਖਾਂ ਦੀ ਪ੍ਰਾਪਤੀ ਲਈ ਕੋਈ ਯਤਨ ਆਰੰਭਿਆ ਵੀ ਤਾਂ ਵੀ ਵਹਿਮਾਂ ਭਰਮਾਂ ਵਿੱਚ ਪੈ ਕੇ ਵਿਅਰਥ ਦੇ ਯਤਨਾਂ ਦੇ ਵਿੱਚ ਹੀ ਇਹ ਜੀਵ ਲੱਗ ਗਿਆ, ਉਲਟੇ ਯਤਨਾਂ ਵਿੱਚ ਹੀ ਲੱਗਾ ਰਿਹਾ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸਹੁ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਇਸ ਮਨ ਦੀ, ਇਸ ਮਨੁੱਖ ਦੀ, ਇਸ ਜੀਵ ਦੀ ਜੋ ਪੀੜਾ ਹੈ, ਜੋ ਹਾਲਤ ਹੈ, ਕਿਹਦੇ ਅੱਗੇ ਕਹੀਏ? ਲੋਭ ਦਾ ਗ੍ਰਸਿਆ ਹੋਇਆ ਦਸੋ ਦਿਸ਼ਾਵਾਂ ਵਿੱਚ ਦੌੜਾ ਭੱਜਾ ਫਿਰਦਾ ਰਹਿੰਦਾ ਹੈ। ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਦੇ ਖਿਆਲ ਨਾਲ ਹਰ ਵੇਲੇ ਮਨੁੱਖ ਨੂੰ ਧਨ ਦੌਲਤ ਦੀ ਇੱਛਾ ਹੀ ਲੱਗੀ ਰਹਿੰਦੀ ਹੈ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੁੱਖਾਂ ਨਾਲ ਪ੍ਰੇਮ ਕਰਦਿਆਂ ਹੋਇਆਂ ਸੁੱਖਾਂ ਦੀ ਪ੍ਰਾਪਤੀ ਦੇ ਵਾਸਤੇ ਸਗੋਂ ਬਹੁਤਾ ਦੁੱਖ ਪ੍ਰਾਪਤ ਕਰਦਾ ਹੈ, ਬਹੁਤਾ ਦੁਖੀ ਹੋਈ ਜਾਂਦਾ ਹੈ ਸੁੱਖ ਮਾਨਣ ਲਈ। ਕੀ ਕਰਦਾ ਹੈ? ਸੇਵ ਕਰਤ ਜਨ ਜਨ ਕੀ। ਬੰਦਾ ਬੰਦੇ ਦੀ ਸੇਵਾ ਕਰਦਾ ਹੈ, ਬੰਦਾ ਬੰਦੇ ਦੀ ਗੁਲਾਮੀ ਕਰਦਾ ਹੈ, ਬੰਦੇ ਬੰਦੇ ਪਿੱਛੇ ਤੁਰਿਆ ਫਿਰਦਾ ਹੈ ਇਹ ਜੀਵ। ਕਦੀ ਕਿਸੇ ਦੀ ਸੇਵਾ, ਕਦੀ ਕਿਸੇ ਦੀ ਪੂਜਾ, ਕਦੀ ਕਿਸੇ ਦੀ ਆਰਾਧਨਾ, ਦਰ ਦਰ ਤੇ ਭਰਮ ਦਾ ਭਟਕਦਾ ਫਿਰਦਾ ਹੈ। ਆਪਾਂ ਦੇਖਦੇ ਹਾਂ ਕਿਵੇਂ ਅਖਬਾਰਾਂ ਦੇ ਫੁੱਲ ਪੇਜ ਦੇ ਇਸ਼ਤਿਹਾਰ ਆਉਂਦੇ ਨੇ ਤਾਂਤਰਿਕ ਬਾਬਿਆਂ ਦੇ, ਤੁਹਾਡੀਆਂ ਪਰੇਸ਼ਾਨੀਆਂ ਤਿੰਨਾਂ ਦਿਨਾਂ ਵਿੱਚ ਖਤਮ, ਲਓ ਜੇ ਕੋਈ ਸੰਸਾਰ ਤੇ ਦੁਖੀ ਨਹੀਂ ਰਹੇਗਾ, ਕਿੱਡੇ ਕਿੱਡੇ ਵੱਡੇ ਦਾਅਵੇ ਕੀਤੇ ਨੇ। ਔਰ ਵਿਚਾਰ ਕਰੀਏ ਕਿ ਇੱਕ ਇੱਕ ਇਸ਼ਤਿਹਾਰ ਤੇ ਕਿੰਨਾ ਕਿੰਨਾ ਖਰਚ ਹੁੰਦਾ ਹੋਵੇਗਾ, ਤੇ ਜਦੋਂ ਹਰ ਹਫ਼ਤੇ ਇੱਕ ਨਹੀਂ ਬਲਕਿ ਕਈਆਂ ਕਈਆਂ ਅਖਬਾਰਾਂ ਵਿੱਚ ਇੱਕ ਇੱਕ ਐਸੇ ਤਾਂਤਰਿਕ ਦੇ ਇਸ਼ਤਿਹਾਰ ਆ ਰਹੇ ਨੇ, ਕਿੰਨਾ ਪੈਸਾ ਖਰਚ ਕਰ ਰਿਹਾ ਹੋਵੇਗਾ ਉਹ ਮਨੁੱਖ, ਤੇ ਉਹ ਇੰਨਾ ਪੈਸਾ ਉਹਦੇ ਕੋਲ ਆਇਆ ਕਿੱਥੋਂ? ਬਸ ਜਿਹੜੇ ਲੋਕ ਸੁੱਖਾਂ ਦੀ ਪ੍ਰਾਪਤੀ ਦੇ ਯਤਨ ਵਿੱਚ ਭੁਲੇਖੇ ਵਿੱਚ ਪਿਆ ਭਰਮ ਦੇ ਭਟਕਦੇ ਫਿਰਦੇ ਨੇ। ਜਾਦੂ ਵਿੱਦਿਆ ਦਾ, ਜੰਤਰ ਮੰਤਰ ਦਾ, ਤੰਤਰਾਂ ਦਾ, ਤ੍ਰਾਟਕ ਵਿੱਦਿਆ ਦਾ ਸਹਾਰਾ ਜੋ ਲੈਣਾ ਚਾਹੁੰਦੇ ਨੇ, ਟੂਣੇ ਤਾਮਣ ਧਾਗੇ ਤਵੇਦ ਕਾਲੇ ਇਲਮ ਇਤਿਆਦਿਕ ਭੈੜੇ ਚੱਕਰਾਂ ਵਿੱਚ ਉਲਟੇ ਚੱਕਰਾਂ ਵਿੱਚ ਜਿਹੜੇ ਜੀਵ ਫਸੇ ਪਏ ਨੇ ਉਹ ਇਉਂ ਆਪਣਾ ਧਨ ਦੌਲਤ ਆਪਣਾ ਸਮਾਂ ਸਭ ਕੁਝ ਬਰਬਾਦ ਕਰ ਰਹੇ ਹਨ ਸੁਖਾਂ ਦੀ ਪ੍ਰਾਪਤੀ ਫੇਰ ਵੀ ਨਹੀਂ। ਸੇਵ ਕਰਤ ਜਨ ਜਨ ਕੀ ਜਣੇ ਖਣੇ ਦੀ ਮਨੁੱਖ ਸੇਵਾ ਕਰਦਾ ਫਿਰਦਾ ਹੈ ਕਦੇ ਦੇਵੀ ਦੇਵਤਿਆਂ ਨੂੰ ਪੂਜ ਲਿਆ ਕਦੇ ਪੀਰਾਂ ਫਕੀਰਾਂ ਨੂੰ ਧਿਆ ਲਿਆ ਆਰਾਧ ਲਿਆ ਕਿਸੇ ਇਉਂ ਟੂਣੇ ਟਾਮਣ ਕਰਨ ਵਾਲਿਆਂ ਦੇ ਪਿੱਛੇ ਤੁਰਿਆ ਫਿਰਦਾ ਰਿਹਾ ਦੇ ਧਾਰੀਆਂ ਦੰਭੀਆਂ ਪਖੰਡੀਆਂ ਦੇ ਜਾ ਕੇ ਪੈਰਾਂ ਤੇ ਨੱਕ ਰਗੜਦਾ ਰਿਹਾ ਇਉਂ ਕਦੀ ਕਿਸੇ ਦੀ ਕਦੀ ਕਿਸੇ ਦੀ ਸੇਵਾ ਕਰਦਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਕਿ ਉਸ ਮਨੁੱਖ ਦੀ ਐਸੀ ਹਾਲਤ ਹੈ ਸੁਖ ਕੈ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰਹ ਦੁਆਰ ਸਵਾਨ ਜਿਉਂ ਡੋਲਤ ਨਹਿ ਸੁਧ ਰਾਮ ਭਜਨ ਕੀ। ਸਵਾਨ ਦਾ ਅਰਥ ਹੈ ਕੁੱਤਾ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹ ਮਨੁੱਖ ਜੋ ਹੈ ਦੁਆਰ ਦੁਆਰ ਤੇ ਅਵਾਰਾ ਕੁੱਤੇ ਵਾਂਗੂ ਭਰਮਦਾ ਭਟਕਦਾ ਫਿਰਦਾ ਹੈ। ਕੁੱਤੇ ਦਾ ਇੱਕ ਨਿਵੇਕਲਾ ਗੁਣ ਵੀ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਵਰਣਨ ਕੀਤਾ ਹੈ। ਹਜ਼ੂਰ ਫਰਮਾਉਂਦੇ ਨੇ ਸਵਾਮੀ ਕੋ ਗ੍ਰਿਹ ਜਿਉ ਸਦਾ ਸਵਾਨ ਸਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕੁੱਤੇ ਵਿੱਚ ਵਫ਼ਾਦਾਰੀ ਦਾ ਬੜਾ ਵੱਡਾ ਗੁਣ ਹੈ। ਮਾਲਕ ਚਾਹੇ ਭੁੱਖਾ ਰੱਖੇ ਮਾਰੇ ਕੁੱਤੇ ਜੋ ਮਰਜ਼ੀ ਕਰੇ ਵਫ਼ਾਦਾਰ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ। ਸਦਾ ਘਰ ਦੀ ਪਹਿਰੇਦਾਰੀ ਕਰਦਾ ਰਾਖੀ ਕਰਦਾ ਜੋ ਕੁਝ ਮਾਲਕ ਦੇ ਦੇਵੇ ਸੋ ਉਸੇ ਉੱਪਰ ਆਪਣੀ ਗੁਜ਼ਰਾਨ ਬਸਰ ਕਰਦਾ ਹੈ। ਮਹਾਰਾਜ ਕਹਿੰਦੇ ਨੇ ਭਾਈ ਇਉਂ ਕੁੱਤੇ ਵਰਗੀ ਵਫ਼ਾਦਾਰੀ ਜੋ ਹੈ ਆਪਣੇ ਮਨ ਅੰਦਰ ਆਪਣੇ ਗੁਰੂ ਪ੍ਰਤੀ ਧਾਰਨ ਕਰਕੇ ਇੱਕ ਮਨ ਇਕਾਗਰਚਿਤ ਹੋ ਕੇ ਵਾਹਿਗੁਰੂ ਦਾ ਨਾਮ ਜਪੋ ਪਰਮੇਸ਼ਰ ਦਾ ਭਜਨ ਸਿਮਰਨ ਕਰੋ। ਪਰ ਇਹ ਵਫ਼ਾਦਾਰੀ ਤਾਂ ਉਸੇ ਕੁੱਤੇ ਦੇ ਪਾਸ ਹੈ ਨਾ ਜਿਹਦੇ ਗਲ ਇੱਕ ਮਾਲਕ ਦਾ ਪਟਾ ਹੈ ਜਿਹੜਾ ਇੱਕ ਦਾ ਹੋ ਕੇ ਰਿਹਾ ਹੈ। ਜਿਸ ਕੁੱਤੇ ਦੇ ਗਲ ਇੱਕ ਮਾਲਕ ਦਾ ਪਟਾ ਨਹੀਂ ਇਉਂ ਕਹੀਏ ਆਮ ਭਾਸ਼ਾ ਵਿੱਚ ਕਿ ਜੋ ਕੁੱਤਾ ਆਵਾਰਾ ਹੈ ਉਹਦੀ ਪੁੱਛ ਪ੍ਰਤੀਤ ਕਰਨ ਵਾਲਾ ਕੋਈ ਨਹੀਂ। ਜਿਸਦੇ ਗਲ ਵਿੱਚ ਮਾਲਕ ਦਾ ਪਟਾ ਹੈ ਜੋ ਇੱਕ ਮਾਲਕ ਦਾ ਵਫ਼ਾਦਾਰ ਹੋ ਰਿਹਾ ਹੈ ਮਾਲਕ ਉਸ ਨੂੰ ਹਰ ਤਰੀਕੇ ਦੇ ਨਾਲ ਪਾਲਦਾ ਪੋਸ਼ਦਾ ਹੈ। ਉਹਦੇ ਖਾਣ ਪੀਣ ਦਾ ਉਹਦੇ ਸੁੱਖ ਦਾ ਖਿਆਲ ਰੱਖਣ ਦਾ ਮਾਲਕ ਯਤਨ ਕਰਦਾ ਹੈ। ਪਰ ਜਿਹੜਾ ਕੁੱਤਾ ਅਵਾਰਾ ਹੈ ਜਿਹੜਾ ਇੱਕ ਮਾਲਕ ਦਾ ਹੋ ਕੇ ਰਿਹਾ ਨਹੀਂ ਉਸ ਦੀ ਪੁੱਛ ਪ੍ਰਤੀਤ ਕੌਣ ਕਰੇ। ਫਿਰ ਉਹ ਕੀ ਕਰਦਾ ਹੈ ਕਿ ਰੋਟੀ ਦੀ ਬੁਰਕੀ ਭਾਲਣ ਵਾਸਤੇ ਕਦੇ ਕਿਸੇ ਘਰ ਦੀਆਂ ਬਰੂਹਾਂ ਸੁੰਘਦਾ ਕਦੇ ਕਿਸੇ ਘਰ ਦਾ ਦਰਵਾਜ਼ਾ ਉਲੰਘਦਾ ਹੈ ਕਦੇ ਕਿਸੇ ਘਰ ਜਾ ਵੜਦਾ ਹੈ। ਪਰ ਹੁੰਦਾ ਕੀ ਹੈ ਅਵਾਰਾ ਕੁੱਤਾ ਜਿਸਦਾ ਕੋਈ ਮਾਲਕ ਨਹੀਂ ਜਿਹੜੇ ਘਰ ਵੀ ਜਾਵੇਗਾ ਕਿਤੋਂ ਝਿੜਕਾਂ ਪੈਣਗੀਆਂ ਦਬਕੇ ਵੱਜਣਗੇ ਕਿਤੇ ਉਹ ਸੋਟੀਆਂ ਵੱਜਣਗੀਆਂ ਕਿਤੇ ਉਹ ਢੇਮਾਂ ਵੱਜਣਗੀਆਂ। ਇਉਂ ਦਰ ਦਰ ਤੇ ਭਰਕਣ ਵਾਲਾ ਉਹ ਜੋ ਕੁੱਤਾ ਹੈ ਚਾਹੁੰਦਾ ਤਾਂ ਇਹ ਹੈ ਕਿ ਕਿਧਰੋਂ ਰੋਟੀ ਦੀ ਬੁਰਕੀ ਮਿਲ ਜਾਵੇ ਪਰ ਰੋਟੀ ਮਿਲਣ ਦੀ ਬਜਾਏ ਉਸਨੂੰ ਮਾਰ ਪੈਂਦੀ ਹੈ ਉਲਟਾ ਦੁੱਖ ਚੱਲਣਾ ਪੈਂਦਾ ਹੈ। ਇਵੇਂ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਗੁਰੂ ਨੂੰ ਛੱਡ ਕੇ ਜਿਹੜਾ ਮਨੁੱਖ ਦਰ ਦਰ ਤੇ ਭਰਮਦਾ ਭਟਕਦਾ ਫਿਰਦਾ ਹੈ ਸੁੱਖਾਂ ਦੀ ਭਾਲ ਲਈ ਸੋ ਉਹ ਉਸ ਅਵਾਰਾ ਕੁੱਤੇ ਵਾਂਗੂ ਭਰਮ ਭਟਕ ਰਿਹਾ ਹੈ। ਸੁੱਖ ਨਹੀਂ ਕਿਤਿਓਂ ਮਿਲਦਾ ਬਲਕਿ ਭਰਮ ਭਰਮ ਕੇ ਬਹੁਤਾ ਭਟਕ ਭਟਕ ਕੇ ਬਹੁਤੀਆਂ ਪਰੇਸ਼ਾਨੀਆਂ ਹੋਰ ਆਪਣੇ ਜੀਵਨ ਅੰਦਰ ਉਹ ਖੜੀਆਂ ਕਰ ਲੈਂਦਾ। ਜ਼ਿਆਦਾ ਪਰੇਸ਼ਾਨ ਹੁੰਦਾ ਤੇ ਫਿਰ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਮਿਹਨਤ ਮੁਸ਼ਕਤ ਵਾਲੀ ਉਹ ਵੀ ਗਵਾਈ ਜਾਂਦਾ ਆਪਣਾ ਸਮਾਂ ਵੀ ਬਰਬਾਦ ਕਰੀ ਜਾਂਦਾ ਧਰਮੋਂ ਵੀ ਡਿੱਗਦਾ ਹੈ ਤੇ ਦੁੱਖ ਪਰੇਸ਼ਾਨੀਆਂ ਉਹਦੀਆਂ ਹੋਰ ਵੱਧ ਜਾਂਦੀਆਂ ਨੇ। ਇਉਂ ਸੁੱਖਾਂ ਦੀ ਪ੍ਰਾਪਤੀ ਦਾ ਯਤਨ ਕਰਦਿਆਂ ਹੋਇਆ ਮਨੁੱਖ ਦਰ ਦਰ ਤੇ ਤਾਂ ਭਟਕਦਾ ਹੈ ਨਹਿ ਸੁਧ ਰਾਮ ਭਜਨ ਕੀ। ਮਨੁੱਖ ਨੂੰ ਵਾਹਿਗੁਰੂ ਦਾ ਭਜਨ ਸਿਮਰਨ ਕਰਨ ਦੀ ਸੋਝੀ ਨਹੀਂ ਗਿਆਨ ਨਹੀਂ ਪਤਾ ਨਾ ਲੱਗਾ ਕਿ ਪਰਮੇਸ਼ਰ ਦੇ ਸਿਮਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ। ਜਾਓ ਸੁੱਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਐ ਜੀਵ ਜੇ ਜੀਵਨ ਅੰਦਰ ਸਦਾ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸਰਬ ਜਗ੍ਹਾ ਤੇ ਰਮੇ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲੈ। ਸਤਿਗੁਰੂ ਜੀ ਫਰਮਾਨ ਕਰਦੇ ਹਨ ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ। ਸਤਿਗੁਰੂ ਮਹਾਰਾਜ ਜੀ ਸੁਖਾਂ ਦਾ ਸਮੁੰਦਰ ਹਨ ਸੰਸਾਰ ਦੇ ਅੰਦਰ। ਗੁਰੂ ਤੋਂ ਬਿਨਾਂ ਹੋਰ ਕਿਧਰੋਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਕੇਵਲ ਗੁਰੂ ਦੇ ਪਾਸ ਹੈ ਪਰ ਜੀਵ ਤਾਂ ਗੁਰੂ ਕਾ ਮਾਰਗ ਛੱਡ ਕੇ ਹੋਰਨਾਂ ਥਾਵਾਂ ਤੇ ਭਰਮਦਾ ਭਟਕਦਾ ਫਿਰਦਾ ਹੈ। ਜੋ ਸਤਿਗੁਰਾਂ ਨੇ ਸਿੱਖਿਆ ਦਿੱਤੀ ਜੋ ਗੁਰੂ ਨੇ ਬਚਨ ਕਹੇ ਉਹਨਾਂ ਬਚਨਾਂ ਦੀ ਪਾਲਣਾ ਦਾ ਮਨੁੱਖ ਦੇ ਮਨ ਅੰਦਰ ਖਿਆਲ ਹੀ ਨਹੀਂ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਇਸ ਜੀਵ ਨੂੰ ਟੇਢੀਆਂ ਜੂਨਾਂ ਨਾਲੋਂ ਵੀ ਮਾੜਾ ਕਹਿੰਦੇ ਨੇ। ਹਜ਼ੂਰ ਫਰਮਾਉਂਦੇ ਨੇ ਪਸੂ ਮਿਲ ਹੈ ਚੰਗਿਆਈ ਆ ਖੜ ਖਾਵੈ ਹੈ ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ।
ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਯਾਦ ਆਇਆ, ਮਨੁੱਖ ਦੀ ਇਸ ਬੇਮੁੱਖ ਬਿਰਤੀ ਦੇ ਬਾਰੇ ਬੜਾ ਸੁੰਦਰ ਉਦਾਹਰਣਾਂ ਦੇ ਦੇ ਕੇ ਭਾਈ ਸਾਹਿਬ ਨੇ ਸਾਨੂੰ ਸਮਝਾਇਆ ਹੈ। ਕਹਿੰਦੇ ਹਨ, ਜੈਸੇ ਏਕ ਚੀਟੀ ਪਾਤਸ਼ਾਹ ਕੋਟ ਚੀਟੀ ਚਲੀ ਜਾਤ, ਇੱਕ ਟੱਕ ਪੱਗ ਡਗ ਮਗ ਸਾਵਧਾਨ ਹੈ, ਜੈਸੇ ਕੂੰਜ ਪਾਂਤ ਭਲੀ ਭਾਂਤ ਸ਼ਾਂਤ ਸਹਿਜ ਮੈਂ, ਉੱਡਤ ਆਕਾਸ਼ਚਾਰੀ ਆਗੈ ਅਗਵਾਨ ਹੈ, ਜੈਸੇ ਮ੍ਰਿਗਮਾਲ ਚਾਲ ਚਲਤ ਟਲਤ ਨਾਹੇ, ਜਤਰ ਜਤਰ ਅਗਰ ਭਾਗੀ ਰਮਤ ਤਤ ਧਿਆਨ ਹੈ, ਚੀਟੀ ਖਾਗ ਮ੍ਰਿਗ ਸਨਮੁਖ ਪਾਤਸ਼ਾਹ ਲਾਗੇ ਜਾਹੇ, ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ। ਭਾਈ ਸਾਹਿਬ ਜੀ ਉਦਾਹਰਣਾਂ ਦਿੰਦੇ ਨੇ ਸਾਡੇ ਆਮ ਜੀਵਨ ਵਿੱਚੋਂ, ਕੋਈ ਬਹੁਤੀਆਂ ਪਾਸਿਓਂ ਫੜ ਫੜ ਕੇ ਜਾਂ ਬਹੁਤੀਆਂ ਨਾ ਸਮਝ ਆਉਣ ਵਾਲੀਆਂ ਉਦਾਹਰਣਾਂ ਨਹੀਂ ਦਿੱਤੀਆਂ, ਸਾਧਾਰਨ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਆਮ ਜਿਹੀਆਂ ਘਟਨਾਵਾਂ ਦੇ ਵਿੱਚੋਂ ਭਾਈ ਸਾਹਿਬ ਜੀ ਸਾਨੂੰ ਬੜਾ ਗੂੜਾ ਸਿਧਾਂਤ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ, ਜੈਸੇ ਏਕ ਚੀਟੀ ਪਾਤਸ਼ਾਹ ਕੋਟ ਚੀਟੀ ਚਲੀ ਜਾਤ, ਕੀੜੀਆਂ ਦਾ ਭੌਣ ਆਪਾਂ ਦੇਖਿਆ ਹੋਵੇਗਾ ਪੰਜਾਬ ਦੀ ਧਰਤੀ 'ਤੇ ਜਾਂ ਇੱਧਰ ਵੀ ਕਿਤੇ, ਇੱਕ ਭੌਣ ਵਿੱਚ ਅਨੇਕਾਂ ਅਣਗਿਣਤ ਹੀ ਕੀੜੀਆਂ ਹੁੰਦੀਆਂ ਨੇ, ਅਤੇ ਜਦ ਉਹ ਕਿਧਰੇ ਦੂਰ ਜਾਣ ਲਈ ਆਪਣਾ ਸਫ਼ਰ ਆਰੰਭ ਕਰਦੀਆਂ ਨੇ, ਕਿਧਰੇ ਧਿਆਨ ਨਾਲ ਦੇਖਿਆ ਹੋਵੇਗਾ ਕਿ ਇੱਕ ਕੀੜੀ ਜੋ ਉਹਨਾਂ ਵਿੱਚੋਂ ਰਾਣੀ ਕੀੜੀ ਕਹੀ ਜਾਂਦੀ ਹੈ, ਸਾਧ ਸੰਗਤ ਜੀ ਮਨੁੱਖਾਂ ਦੀ ਤਰ੍ਹਾਂ ਇਹਨਾਂ ਜੀਵਾਂ ਦੇ ਵੀ ਕਬੀਲੇ ਹੁੰਦੇ ਨੇ, ਅਤੇ ਕੀੜੀਆਂ ਵਿੱਚੋਂ ਇੱਕ ਰਾਣੀ ਕੀੜੀ ਹੁੰਦੀ ਹੈ ਜੋ ਹੁੰਦੀ ਵੀ ਸਭ ਨਾਲੋਂ ਮੋਟੀ ਹੈ, ਔਰ ਉਹ ਸਾਰੇ ਉਸ ਕਬੀਲੇ ਦੀ ਆਗੂ ਮੰਨੀ ਜਾਂਦੀ ਹੈ। ਇਹ ਰਚਨਾ ਪਰਮੇਸ਼ਰ ਨੇ ਕੁਝ ਐਸੀ ਰਚੀ ਹੈ। ਇੱਕ ਇੱਕ ਗਰੁੱਪ ਵਿੱਚ ਹਜ਼ਾਰਾਂ ਕੀੜੀਆਂ ਹੁੰਦੀਆਂ ਨੇ, ਅਤੇ ਜਦ ਕਿਸੇ ਪਾਸੇ ਜਾਂਦੀਆਂ ਨੇ ਰਾਣੀ ਕੀੜੀ ਅੱਗੇ ਅੱਗੇ ਤੁਰਦੀ ਹੈ, ਬਾਕੀ ਕੀੜੀਆਂ ਉਸ ਦਾ ਅਨੁਸਰਣ ਕਰਦੀਆਂ ਨੇ, ਭਾਵ ਉਸਦੇ ਪਿੱਛੇ ਪਿੱਛੇ ਚੱਲਦੀਆਂ ਨੇ। ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤ, ਜਿਵੇਂ ਇੱਕ ਕੀੜੀ ਦੇ ਪਿੱਛੇ ਪਿੱਛੇ ਕਰੋੜਾਂ ਕੀੜੀਆਂ ਤੁਰੀਆਂ ਜਾਂਦੀਆਂ ਨੇ, ਇੱਕ ਟੱਕ ਪੱਗ ਡਗ ਮਗ ਸਾਵਧਾਨ ਹੈ, ਇੱਕ ਟੱਕ ਧਿਆਨ ਰੱਖ ਕੇ ਕਿ ਸਾਡੀ ਆਗੂ ਕਿੱਧਰ ਨੂੰ ਜਾ ਰਹੀ ਹੈ, ਰਸਤੇ ਵਿੱਚ ਸਾਵਧਾਨ ਹੋ ਕੇ ਸਾਰੀਆਂ ਕੀੜੀਆਂ ਉਹਦੇ ਪਿੱਛੇ ਪਿੱਛੇ ਜਾਂਦੀਆਂ ਨੇ, ਕੋਈ ਇੱਕ ਵੀ ਕੀੜੀ ਆਪਣੀ ਮਨ ਮਰਜ਼ੀ ਦਾ ਰਸਤਾ ਅਖਤਿਆਰ ਨਹੀਂ ਕਰਦੀ, ਆਸੇ ਪਾਸੇ ਨਹੀਂ ਹੁੰਦੀ। ਦੂਸਰੀ ਉਦਾਹਰਣ ਦਿੱਤੀ, ਜੈਸੇ ਕੂੰਜ ਪਾਂਤ ਭਲੀ ਭਾਂਤ ਸ਼ਾਂਤ ਸਹਿਜ ਮੈਂ, ਜਿਵੇਂ ਆਕਾਸ਼ ਵਿੱਚ ਕੂੰਜਾਂ ਉੱਡਦੀਆਂ ਨੇ, ਕੂੰਜਾਂ ਦੀ ਪੰਗਤੀ ਕੂੰਜਾਂ ਦੀ ਡਾਰ, ਉਹਨਾਂ ਵਿੱਚੋਂ ਵੀ ਇੱਕ ਕੂੰਜ ਆਗੂ ਹੋਇਆ ਕਰਦੀ ਹੈ, ਸੋ ਉਹ ਸਾਰੀਆਂ ਕੂੰਜਾਂ ਆਕਾਸ਼ ਵਿੱਚ ਉਡਾਰੀ ਮਾਰਦਿਆਂ ਹੋਇਆਂ ਇਸ ਗੁਣ ਦੇ ਤਹਿਤ ਚੱਲਦੀਆਂ ਹਨ ਕਿ ਉੱਡਤ ਆਕਾਸ਼ਚਾਰੀ ਆਗੈ ਅਗਵਾਨ ਹੈ। ਆਗੂ ਕੂੰਜ ਜਿਸ ਪਾਸੇ ਨੂੰ ਜਾ ਰਹੀ ਹੈ ਉਸ ਦੇ ਮਾਰਗ ਤੇ ਹੀ ਚੱਲਦਿਆਂ ਹੋਇਆਂ ਬਾਕੀ ਸਾਰੀਆਂ ਕੂੰਜਾਂ ਉਸਦੇ ਪਿੱਛੇ ਪਿੱਛੇ ਉਡਾਰੀ ਲਗਾਉਂਦੀਆਂ ਨੇ, ਕੋਈ ਇੱਕ ਆਕਾਸ਼ ਵੀ, ਸੋ ਵਾਹਿਗੁਰੂ ਇੱਕ ਵੀ ਕੂੰਜ ਆਕਾਸ਼ ਵਿੱਚ ਆਪਣੀ ਮਨ ਮਰਜ਼ੀ ਦਾ ਰਸਤਾ ਨਹੀਂ ਪਕੜਦੀ, ਆਪਣੀ ਡਾਰ ਨਾਲੋਂ ਵਿਛੜਦੀ ਨਹੀਂ। ਜੇ ਅਚਨਚੇਤ ਹੀ ਕੋਈ ਡਾਰ ਨਾਲੋਂ ਕੂੰਜ ਵਿਛੜ ਜਾਵੇ ਫਿਰ ਉਹ ਵਿਚਾਰੀ ਕੁਰਲਾਉਂਦੀ ਵੀ ਬਹੁਤ ਹੈ ਕਿ ਮੈਂ ਆਪਣੀ ਡਾਰ ਤੋਂ ਵਿਛੜ ਗਈ। ਸਾਰੀਆਂ ਕੂੰਜਾਂ ਆਪਣੀ ਆਗੂ ਦੀ ਅਗਵਾਈ ਮੰਨਦਿਆਂ ਉਸਦੇ ਪਿੱਛੇ ਪਿੱਛੇ ਚੱਲਦੀਆਂ ਨੇ, ਕੋਈ ਆਪਣੀ ਮਨ ਮਰਜ਼ੀ ਨਹੀਂ ਕਰਦੀ। ਤੀਸਰੀ ਉਦਾਹਰਨ ਹਿਰਨ ਦੀ ਦਿੱਤੀ, ਜੈਸੇ ਮ੍ਰਿਗਮਾਲ ਚਾਲ ਚਲਤ ਟਲਕ ਨਾਹੇ, ਜਿਵੇਂ ਹਿਰਨਾਂ ਦੀ ਡਾਰ ਹਿਰਨਾਂ ਦੀ ਪੰਗਤੀ ਚਾਲ ਚੱਲਦੀ ਹੈ ਧਰਤੀ ਉੱਪਰ ਟਲਦੀ ਨਹੀਂ, ਇਹ ਨਵੇਕਲਾ ਗੁਣ ਉਹਨਾਂ ਵਿੱਚ ਵੀ ਹੈ ਕਿ ਜਤਰ ਜਤਰ ਅਗਰ ਭਾਗੀ, ਉਹਨਾਂ ਸਾਰਿਆਂ ਵਿੱਚੋਂ ਜਿਸ ਨੂੰ ਉਹਨਾਂ ਨੇ ਆਗੂ ਮੰਨਿਆ ਹੈ ਉਹ ਹਿਰਨ ਜਿੱਧਰ ਜਿੱਧਰ ਜਾ ਰਿਹਾ ਹੈ ਰਮਤ ਤਤ ਧਿਆਨ ਹੈ, ਬਾਕੀ ਸਾਰੇ ਹਰਨ ਵੀ ਉਸ ਦੇ ਪਿੱਛੇ ਪਿੱਛੇ ਉੱਧਰ ਨੂੰ ਹੀ ਜਾਂਦੇ ਨੇ। ਤਿੰਨ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ, ਇੱਕ ਕੀੜੀ ਦੀ, ਇੱਕ ਕੂੰਜ ਦੀ ਔਰ ਇੱਕ ਹਿਰਨ ਦੀ। ਵਿਚਾਰ ਥੋੜ੍ਹੀ ਕਰੀਏ ਸਿਧਾਂਤ ਦੀ, ਸਿਧਾਂਤ ਕੀ ਹੈ? ਕੀੜੀ ਜੋ ਹੈ ਇਹ ਧਰਤੀ ਦੇ ਹੇਠਾਂ ਵਿੱਚ ਵੱਸਦੀ ਹੈ ਜਿਸ ਨੂੰ ਪਾਤਾਲ ਦੀ ਵਾਸੀ ਕਿਹਾ ਜਾਂਦਾ ਹੈ। ਹਿਰਨ ਧਰਤੀ ਉੱਪਰ ਵੱਸਦਾ ਹੈ, ਕੂੰਜ ਆਕਾਸ਼ ਵਿੱਚ ਉਡਾਰੀਆਂ ਲਾਉਂਦੀ ਹੈ। ਕਹਿਣ ਤੋਂ ਭਾਵ ਕਿ ਭਾਵੇਂ ਆਕਾਸ਼ ਵਿੱਚ ਉੱਡਣ ਵਾਲੇ ਜੀਵ ਹਨ, ਪੰਛੀ ਹਨ, ਭਾਵੇਂ ਧਰਤੀ 'ਤੇ ਵਸਣ ਵਾਲੇ ਕੋਈ ਜੀਵ ਹਨ ਅਤੇ ਭਾਵੇਂ ਪਾਤਾਲ ਵਾਸੀ ਜੀਵ ਹਨ, ਇਹਨਾਂ ਦਾ ਟੇਢੀਆਂ ਜੂਨਾਂ ਵਾਲੇ ਜੀਵਾਂ ਦਾ ਇਹ ਨਵੇਕਲਾ ਗੁਣ ਕਾਇਮ ਹੈ ਕਿ ਉਹ ਆਪਣੇ ਆਗੂ ਦੀ ਅਗਵਾਈ ਹੇਠ ਚੱਲਦਿਆਂ ਹੋਇਆਂ ਹੀ ਆਪਣਾ ਜੀਵਨ ਬਤੀਤ ਕਰਦੇ ਨੇ, ਆਪਣੀ ਮਨ ਮਰਜ਼ੀ ਨਹੀਂ ਕਰਦੇ, ਆਪਣੇ ਆਗੂ ਦੀ ਜੋ ਪੈੜ ਹੈ ਉਸ ਨੂੰ ਤਿਆਗਦੇ ਨਹੀਂ, ਛੱਡਦੇ ਨਹੀਂ, ਆਸੇ ਪਾਸੇ ਨਹੀਂ ਹੁੰਦੇ। ਚੀਟੀ ਖਾਗ ਮ੍ਰਿਗ ਸਨਮੁਖ ਪਾਛੈ ਲਾਗੇ ਜਾਹੇ, ਕੀੜੀ ਪੰਛੀ ਔਰ ਹਿਰਨ ਇਹ ਤਾਂ ਆਪਣੇ ਆਗੂ ਦੇ ਪਿੱਛੇ ਪਿੱਛੇ ਲੱਗ ਕੇ ਜਾਂਦੇ ਨੇ, ਆਪਣੀ ਮਨ ਮਰਜ਼ੀ ਨਹੀਂ ਕਰਦੇ, ਪਰ ਦੇਖੋ ਪ੍ਰਾਣੀ ਗੁਰਪੰਥ ਛਾਟ ਚਲਤ ਅਗਿਆਨ ਹੈ। ਇਹ ਜਿਹੜਾ ਮਨੁੱਖ ਹੈ, ਮਨੁੱਖ ਆਪਣੇ ਆਗੂ ਸਤਿਗੁਰਾਂ ਦਾ ਦੱਸਿਆ ਹੋਇਆ ਰਸਤਾ ਛੱਡ ਕੇ ਅਗਿਆਨ ਵਿੱਚ ਫਸਿਆ ਆਸੇ ਪਾਸੇ ਦੌੜਾ ਫਿਰਦਾ ਹੈ। ਇਹਦੇ ਨਾਲੋਂ ਕੀੜੀ ਚੰਗੀ ਹੋਈ, ਇਹਦੇ ਨਾਲੋਂ ਹਿਰਨ ਚੰਗਾ ਹੋਇਆ, ਇਹਦੇ ਨਾਲੋਂ ਤਾਂ ਕੂਝ ਚੰਗੀ ਹੋਈ। ਮਨੁੱਖ ਜੋ ਹੈ ਗੁਰੂ ਕੇ ਦਰਸਾਏ ਮਾਰਗ ਤੇ ਨਹੀਂ ਚੱਲਦਾ, ਆਪਣੀ ਮਨ ਮਰਜ਼ੀ ਮੁਤਾਬਕ ਦੌੜਾ ਭੱਜਾ ਫਿਰਦਾ ਹੈ। ਸਤਿਗੁਰਾਂ ਦੀ ਦਰਸਾਈ ਰਹਿਤ ਮਰਜ਼ਾਦਾ ਦਾ ਧਾਰਨੀ ਨਹੀਂ ਬਣਦਾ, ਬਲਕਿ ਮਨ ਮਤ ਦੇ ਵਿੱਚ ਫਸ ਕੇ ਆਪਣਾ ਜੀਵਨ ਵਿਅਰਥ ਗੁਜ਼ਾਰ ਲੈਂਦਾ। ਹਜ਼ੂਰ ਫਰਮਾਉਂਦੇ ਨੇ ਭਾਈ, ਇਉਂ ਸੁੱਖ ਦੀ ਪ੍ਰਾਪਤੀ ਨਹੀਂ, ਸੁੱਖ ਮਿਲਦਾ ਹੈ ਗੁਰੂ ਕੀ ਬਖਸ਼ਿਸ਼ ਦੇ ਨਾਲ, ਤੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਸਤਿਗੁਰੂ ਮਹਾਰਾਜ ਦੀ ਦਰਸਾਈ ਰਹਿਤ ਮਰਜ਼ਾਦਾ ਤੇ ਚੱਲਦਿਆਂ ਹੋਇਆਂ। ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ, ਸਤਿਗੁਰਾਂ ਤੋਂ ਬਿਨਾਂ ਹੋਰ ਕਿਧਰੇ ਸੁਖ ਦੀ ਪ੍ਰਾਪਤੀ ਨਹੀਂ। ਤੇ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਕਿ ਪ੍ਰੇਮੀਆਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜੇ ਇੱਕ ਨਾਮ ਰੂਪੀ ਵਸਤੂ ਤੇਰੇ ਹੱਥ ਆ ਜਾਵੇ ਤਾਂ ਸਾਰੇ ਜੋ ਪਦਾਰਥ ਹਨ ਪ੍ਰਾਪਤ ਹੋ ਜਾਣਗੇ। ਹਾਂ, ਦੁਨਿਆਵੀ ਪਦਾਰਥ ਤਾਂ ਪ੍ਰਾਪਤ ਹੋਣਗੇ ਹੀ, ਜਨਮ ਪਦਾਰਥ ਸਫਲ ਹੈ, ਇਹ ਜਨਮ ਪਦਾਰਥ ਵੀ ਸਫਲਾ ਹੋ ਜਾਵੇਗਾ, ਜੀਵਨ ਦੀ ਵੀ ਸਫਲਤਾ ਹੋ ਜਾਵੇਗੀ। ਕਿਵੇਂ? ਜੇ ਸੱਚਾ ਸ਼ਬਦ ਕਥ, ਜੇ ਗੁਰੂ ਕੇ ਸੱਚੇ ਸ਼ਬਦ ਦਾ ਕਥਨ ਕਰੇ, ਜੇ ਗੁਰੂ ਕੀ ਬਾਣੀ ਪੜ੍ਹੇ, ਨਾਮ ਦਾ ਸਿਮਰਨ ਕਰੇ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ, ਜਿਸ ਦੇ ਮੱਥੇ ਦੇ ਧਰੋਂ ਸ੍ਰੇਸ਼ਟ ਲੇਖ ਵਾਹਿਗੁਰੂ ਨੇ ਲਿਖ ਦਿੱਤੇ, ਸਤਿਗੁਰਾਂ ਦੀ ਕਿਰਪਾ ਸਦਕਾ ਹੀ ਉਹਨਾਂ ਨੂੰ ਪਰਮੇਸ਼ਰ ਦੇ ਸਰੂਪ ਰੂਪੀ ਮਹੱਲ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ, ਮੇਰੇ ਮਨ ਇੱਕ ਸਿਉ ਚਿੱਤ ਲਾਏ, ਹੇ ਮੇਰੇ ਮਨਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਗਾ। ਜੇ ਪਰਮੇਸ਼ਰ ਨਾਲ ਆਪਣਾ ਚਿੱਤ ਲਗਾਵੇਗਾ ਤਾਂ ਗੁਰੂ ਕੀ ਕਿਰਪਾ ਪ੍ਰਾਪਤ ਹੋਵੇਗੀ, ਤੇ ਜਦੋਂ ਗੁਰੂ ਕੀ ਕਿਰਪਾ ਮਿਲ ਗਈ, ਗੁਰੂ ਕੀ ਪ੍ਰਸੰਨਤਾ ਮਿਲੇਗੀ, ਗੁਰੂ ਕੀ ਪ੍ਰਸੰਨਤਾ ਦੇ ਨਾਲ ਫਿਰ ਸਾਰੀਆਂ ਖੁਸ਼ੀਆਂ ਜੋ ਹਨ ਪ੍ਰਾਪਤ ਹੋ ਜਾਣਗੀਆਂ। ਵਿਚਾਰ ਆਰੰਭ ਹੋਈ ਸੀ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰੂ ਜੀ ਮਿਹਰ ਭਰੀ ਨਿਗਾਹ ਕਰ ਦੇਣ, ਤਦ ਲੱਖਾਂ ਖੁਸ਼ੀਆਂ ਔਰ ਪਾਤਸ਼ਾਹੀਆਂ ਜੋ ਹਨ ਇਹ ਪ੍ਰਾਪਤ ਹੋ ਜਾਂਦੀਆਂ ਨੇ। ਯਤਨ ਕਰੀਏ ਗੁਰੂ ਕੀ ਮਿਹਰ ਦੀ ਨਿਗਾਹ ਪ੍ਰਾਪਤ ਕਰਨ ਦਾ, ਉਹ ਮਿਹਰ ਦੀ ਨਿਗਾਹ ਤਦ ਮਿਲੇਗੀ ਜਦ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦਰਸਾਏ ਮਾਰਗ ਤੇ ਚੱਲਾਂਗੇ। ਭਾਗਾਂ ਵਾਲੇ ਔਰ ਵਧਾਈ ਦੇ ਪਾਤਰ ਹਨ ਉਹ ਗੁਰਸਿੱਖ ਪਿਆਰੇ, ਜਿਨ੍ਹਾਂ ਨੇ ਅੱਜ ਅੰਮ੍ਰਿਤ ਵੇਲੇ ਇਸ ਅਸਥਾਨ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਅਮੋਲਕ ਦਾਤ ਪ੍ਰਾਪਤ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਸਾਰਿਆਂ ਗੁਰਮੁਖਾਂ ਨੂੰ ਜ਼ਿੰਦਗੀ ਭਰ ਰਹਿਤ ਵਿੱਚ ਪਰਪੱਕ ਰਹਿਣ ਦਾ, ਬਾਣੀ ਬਾਣੀ ਦੀ ਪਰਪੱਕਤਾ ਦਾ ਆਪ ਹੀ ਸਤਿਗੁਰੂ ਜੀ ਬਲ ਔਰ ਉੱਦਮ ਬਖਸ਼ਿਸ਼ ਕਰਨ, ਔਰ ਸਤਿਗੁਰੂ ਦੀ ਦਰਸਾਈ ਰਹਿਤ ਮਰਜ਼ਾਦਾ ਤੇ ਚੱਲ ਕੇ ਆਪਣਾ ਜੀਵਨ ਸਫਲਿਆ ਕਰ ਸਕਣ। ਬਾਕੀ ਸੰਗਤਾਂ ਦੇ ਸਿਰਾਂ ਤੇ ਵੀ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਮਾਰਗ ਤੇ ਚੱਲਣ ਦਾ ਆਪ ਬਲ ਬਖਸ਼ਿਸ਼ ਕਰਨ। ਸਾਧ ਸੰਗਤ ਜੀ, ਉਹ ਦੋ ਹਫ਼ਤਿਆਂ ਦਾ ਸਮਾਂ ਗੁਰਮਤਿ ਵਿਚਾਰਾਂ ਗੁਰਬਾਣੀ ਕਥਾ ਰਾਹੀਂ ਆਪ ਸੰਗਤਾਂ ਦੀ ਸੇਵਾ ਕਰਨ ਦਾ ਗੁਰੂ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ। ਇਸ ਸਮੇਂ ਦੌਰਾਨ ਦਾਸ ਨੇ ਅਨੇਕਾਂ ਭੁੱਲਾਂ ਚੁੱਕਾਂ ਕੀਤੀਆਂ ਹੋਣਗੀਆਂ। ਗੁਰੂ ਮਹਾਰਾਜ ਔਰ ਗੁਰੂ ਕੀ ਸੰਗਤ ਬਖਸ਼ਣਹਾਰ ਹਨ। ਹੋਈਆਂ ਸਮੂਹ ਭੁੱਲਾਂ ਚੁੱਕਾਂ ਦੇਖੀਆਂ ਔਰ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ ਲਈ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਸਾਰੇ ਹੀ ਵੀਰਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਲਮਿਲ ਕਰੀਏ, ਜਿਨ੍ਹਾਂ ਨੇ ਕਿਰਪਾ ਕਰਕੇ ਐਸਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਫਿਰ ਕਦੇ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਆਪ ਸੰਗਤਾਂ ਦੇ ਦਰਸ਼ਨ ਦਾਰੇ ਹੋਣਗੇ। ਇੰਨੀ ਸੇਵਾ ਪ੍ਰਵਾਨ ਕਰਨ ਲਈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।